भूपुत्र सत्र सत सिंह गिरन चढ़ जाए अन्न लख बद्र सुने जो काल कृपा कराए कहां तुझ प्रभु दुमारी वर्ण सकै मैं मजो बिहारी हम न सकत कर चित तुम्हारी आप ले हो तुम कथा सुधारी हम न सकत कर चित तुम्हारी आप ले हो तुम कथा सुधारी
सतनाम वाहे गुरु साहिब जी सुनी महला पंजवा कर्म धर्म पाखंड जो दिस है तेना जम जागत लुट निर्वाण कीर्तन गाव हो करते का नमक सिमरत जित छूट संत सागर पार तरिया जे को बचन कमावे संतन का सागर पर सादे तरिया रहा पोट ते रथ मज्जन इस नाना इस कलम है मैल परिज साध संग जो हर गुण गावे सो निर्मल कर वेद कतेब सिमरत सब सत इन पढ़िया मुक्त न होई एक अखर जो गुरमुख जप जिसके निर्मल सोई खत्रे ब्राह्मण सोदमैस उपदेश चहवर नाक सांझा गुरमुख नाम जप उधर सो कलम है खट खट नानक मझा खत्री ब्राह्मण सोद वैस उपदेश जवरना को सांझा गुरमुख नाम जप उधर सो कलम है खट खट नानक मजा
वाहेगुरु जी का खालसा वाहेगुरु जी की फतेह
परम सत्कार जो तन तन साहिब श्री गुरु ग्रंथ साहिब जी महाराज के पावन पवित्र दरबार दाजरिया भर रहे
ਗੁਰਮੁਖ ਮਾਈ ਪਾਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਸਰਬੱਤ ਸੰਗਤ ਵਟਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਬੈਠ ਕੇ ਸਾਧ ਸੰਗਤ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਦੇ ਚਰਨਾਂ ਚ ਬੈਠ ਕੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਵੱਖ ਵੱਖ ਗੁਰਮੁਖ ਪਿਆਰੇ ਗੁਰੂ ਕੇ ਰਾਗੀ ਸਿੰਘਾਂ ਤੋਂ ਵਿਦਵਾਨਾਂ ਤੋਂ ਸ਼ਰਵਣ ਕੀਤੀਆਂ ਹਨ। ਸੋ ਆਓ ਜੋ ਹਮੇਸ਼ਾ ਦੀ ਤਰ੍ਹਾਂ 2 ਤੋਂ 3 ਵਜੇ ਤੱਕ ਦਾ ਟਾਈਮ ਸਤਿਗੁਰੂ ਮਹਾਰਾਜ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰਦਾ ਹੈ। ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਵਚਨਾਂ ਦੇ ਨਾਲ ਜੁੜਨ ਦਾ, ਸਤਿਗੁਰੂ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਨਾਲ ਸਾਂਝ ਪਾਉਣ ਦਾ ਉਪਰਾਲਾ ਯਤਨ ਕਰੀਏ। ਲੜੀਵਾਰ ਕਥਾ ਵਿਚਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ 5ਵੇਂ ਗੁਰੂ ਨਾਨਕ, ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਨਾਨਾ ਸਤਿਗੁਰੂ ਨੇ ਬਾਲਕ ਅਵਸਥਾ ਵਿੱਚ ਹੀ ਬਾਣੀ ਕੇ ਬੋਝ ਦਾ ਖਿਤਾਬ ਦੇ ਦਿੱਤਾ ਸੀ, ਛੋਟੀ ਬਾਲ ਅਵਸਥਾ ਵਿੱਚ ਹੀ ਮਾਣ ਬਖਸ਼ ਦਿੱਤਾ ਸੀ ਵੀ ਇਹ ਬਾਣੀ ਦਾ ਬੋਝ ਤਾਂ ਹੋਵੇ। ਬੋਝ ਥਾ ਬਾਣੀ ਕਾ ਬੋਝ, ਇਹ ਬਾਣੀ ਦਾ ਜਹਾਜ਼ ਤਿਆਰ ਕਰੇਗਾ। ਬਾਣੀ ਤਾਂ ਪਹਿਲਾਂ ਆ ਹੀ ਰਹੀ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਰਚਨਾ ਤੋਂ, ਬੇਅੰਤ ਬਾਣੀ ਜੀਵਨ ਦੇ ਕਲਿਆਣ ਵਾਸਤੇ। ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ, ਦੂਸਰੇ ਗੁਰੂ ਨਾਨਕ ਦੀ ਪਵਿੱਤਰ ਰਚਨਾ ਤੋਂ ਧੁਰਕੀ ਬਾਣੀ ਸੰਸਾਰ ਦੇ ਕਲਿਆਣ ਵਾਸਤੇ ਉਤਰੀ। ਤੀਸਰੇ ਗੁਰੂ ਨਾਨਕ ਦੀ ਅੰਮ੍ਰਿਤ ਰਚਨਾ ਤੋਂ ਵੀ ਬੇਅੰਤ ਬਾਣੀ ਆ ਰਹੀ ਸੀ। ਇਹ ਸਾਰੀ ਬਾਣੀ ਅਲੱਗ ਅਲੱਗ ਪੋਥੀਆਂ ਵਿੱਚ ਸੀ ਔਰ ਸ਼ਬਦਾਂ ਨੂੰ ਸਤਿਗੁਰੂ ਆਪ ਨੋਟ ਕਰਦੇ। ਭਾਈ ਗੁਰਦਾਸ ਸਾਹਿਬ ਦੇ ਕਥਨ ਅਨੁਸਾਰ ਪਹਿਲੇ ਗੁਰੂ ਨਾਨਕ ਮਹਾਰਾਜ ਨੇ ਜਿੱਥੇ ਜਿੱਥੇ ਜਾ ਕੇ ਜੀਵਾਂ ਨੂੰ ਤਾਰਿਆ, ਉਧਾਰ ਕੀਤਾ ਜੀਵਾਂ ਦਾ, ਸ਼ਬਦ ਦੀ ਦਾਰੂ ਨਾਲ ਰੋਗੀਆਂ ਦੇ ਰੋਗ, ਕੋਹੜੀਆਂ ਦੇ ਕੋਹੜ ਕੱਟੇ, ਉਹਨਾਂ ਸ਼ਬਦਾਂ ਨੂੰ ਸਤਿਗੁਰੂ ਆਪ ਵੀ ਨੋਟ ਕਰਦੇ ਸੀ। ਆਪਣੇ ਪਾਸ ਹੀ ਇੱਕ ਨੋਟਬੁੱਕ ਰੱਖਦੇ ਸੀ, ਆਸਾ ਹੱਥ ਕਿਤਾਬ ਕੱਚ, ਔਰ ਉਹ ਬਾਣੀ ਦਾ ਖਜ਼ਾਨਾ ਅਲੱਗ ਅਲੱਗ ਰੂਪ ਦੇ ਪਹਿਲਿਆਂ ਤੋਂ ਦੂਸਰੇ ਗੁਰੂ ਕੋਲ, ਦੂਸਰਿਆਂ ਤੋਂ ਤੀਸਰੇ ਗੁਰੂ ਦੇ ਪਾਸ ਸੰਭਾਲ ਕੇ ਰੱਖਿਆ ਸੀ। ਉਸ ਨੂੰ ਇੱਕ ਥਾਂ ਇਕੱਤਰ ਕਰਕੇ ਬਾਣੀ ਦਾ ਜਹਾਜ਼ ਤਿਆਰ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਨੇ ਭਵਿੱਖਤ ਬਚਨ ਰੂਪ ਵਿੱਚ ਵਰ ਦੇ ਦਿੱਤਾ। ਇਹ ਸਾਡਾ ਦੋਹਤਾ ਸਾਰੀ ਅੰਮ੍ਰਿਤ ਬਾਣੀ ਇਕੱਠੀ ਕਰਕੇ ਗ੍ਰੰਥ ਸਾਹਿਬ ਤਿਆਰ ਕਰੇਗਾ ਜੋ ਜੀਵਨ ਨੂੰ ਭਵਸਾਗਰ ਤੋਂ ਪਾਰ ਕਰਨ ਦੇ ਸਮਰੱਥ ਹੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਮਾਨੋ 5ਵੇਂ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਣ ਦਾ ਇੱਕ ਵਰਦਾਨ ਮਿਲ ਗਿਆ, ਕਿਉਂਕਿ ਉਹਨਾਂ ਦੇ ਗੁਣ, ਉਹਨਾਂ ਦਾ ਸੁਭਾਅ, ਉਹਨਾਂ ਦੀ ਨਿਕਲਾਂ ਤੀਸੀ ਜਿਹੜੀ ਖਿੱਚ ਸੀ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਪਾਰਖ ਵਕਤ ਨੂੰ ਜਚ ਗਈ ਸੀ। ਵਿਦਵਾਨ ਕਹਿੰਦਾ ਹੋਣ ਹਾਲ ਬਿਰਵਾ ਕੇ ਚਿਕਨੇ ਚਿਕਨੇ ਪਾਸ, ਜਿਹੜੇ ਫੁੱਲ ਨੇ ਫਰਜੋਗਨ ਦੇ ਵਿੱਚ ਖੇੜੇ ਤੇ ਆ ਕੇ ਸੰਸਾਰ ਨੂੰ ਜੀਵਾਂ ਨੂੰ ਸੁਗੰਧੀ ਵੰਡਣੀ ਹੈ ਨਾ, ਉਹਦਾ ਜਦ ਅੰਕੁਰ ਫੁੱਟਦਾ ਡੋਡੀ ਦੇ ਰੂਪ ਵਿੱਚ ਪ੍ਰਗਟ ਹੁੰਦਾ, ਉਹ ਟਾਈਮ ਵੀ ਵਿਦਵਾਨ ਕਹਿੰਦੇ ਨੇ ਉਹਦੇ ਵਿੱਚੋਂ ਖੁਸ਼ਬੂ ਹੋਣ ਦੀ ਝਲਕ ਪੈਂਦੀ, ਉਹਦੇ ਵਿੱਚੋਂ ਵੀ ਕੁਛ ਹੋਰ ਨਿਬੜਨ ਦੀ ਸਿਆਣੇ ਬੰਦਿਆਂ ਨੂੰ ਝਲਕ ਪੈਂਦੀ ਹੈ। ਗੁਰੂ ਅਮਰਦਾਸ ਸਾਹਿਬ ਨੂੰ ਦੋਹਤੇ ਦੇ ਕੁਛ ਹੋਣ ਦੀ ਪਹਿਲਾਂ ਹੀ ਜਾਣਕਾਰੀ ਆਈ ਔਰ ਵਰ ਵੀ ਬਖਸ਼ੇ। ਉਸ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਨਾਨੇ ਗੁਰੂ ਦੇ ਉਸ ਵਰਦਾਨ ਨੂੰ ਪੂਰਿਆਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੋ ਅੱਜ ਅੰਮ੍ਰਿਤ ਬਾਣੀ ਸਾਨੂੰ ਤਾਰਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਦੇ ਰੂਪ ਵਿੱਚ ਪ੍ਰਗਟ ਕੀਤੀ ਔਰ ਇਸ ਬਾਣੀ ਨੂੰ ਇਹ ਗ੍ਰੰਥ ਦੇ ਰੂਪ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਾਡੇ ਕਲਿਆਣ ਵਾਸਤੇ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਿਤ ਕੀਤਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਸਾਡੇ ਕਲਿਆਣ ਵਾਸਤੇ ਜੋ ਅੰਮ੍ਰਿਤ ਉਪਦੇਸ਼ ਬਚਨ ਬਖਸ਼ਦੇ ਨੇ ਆਪ ਸੰਗਤਾਂ ਨੇ ਸਤਿਕਾਰ ਜੋ ਸਾਡੇ ਬਜ਼ੁਰਗ ਗਿਆਨੀ ਗੁਰਦੇਵ ਸਿੰਘ ਜੀ ਹੋਰਾਂ ਤੋਂ ਸ਼ਬਦ ਦਾ ਪਾਠ ਆਪਾਂ ਸੁਣਿਆ ਹੀ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਸਾਰੇ ਜੋ ਕਥਾ ਕਥਿਤ ਧਰਮ ਨੂੰ ਸਮਝ ਕੇ ਧਰਮ ਨੂੰ ਜਾਣ ਕੇ ਪਖੰਡ ਦੀ ਪੂਜਾ ਚੱਲ ਰਹੀ ਸੀ। ਸਾਡੇ ਦੇਸ਼ ਵਿੱਚ ਸੂਰਜ ਦੀ ਪੂਜਾ, ਅਗਨੀ ਦੀ ਪੂਜਾ, ਨੌ ਗ੍ਰਹਿਆਂ ਦੀ ਪੂਜਾ, 33 ਕਰੋੜ ਦੇਵਤਿਆਂ ਦੀ ਪੂਜਾ, ਥਾਂ ਥਾਂ ਪੂਜਾ ਸਥਾਨ ਬਣੇ ਸੀ। ਉਹ ਪੂਜਾ ਇੱਕ ਪਖੰਡ ਤੋਂ ਵੱਧ ਸਤਿਗੁਰੂ ਮਹਾਰਾਜ ਨੇ ਸਿੱਧ ਕਰਤਾ ਵੀ ਕੁਛ ਨਹੀਂ। ਚੰਦਰਮਾ ਜਦ ਦੂਜ ਦਾ ਪ੍ਰਗਟ ਹੁੰਦਾ ਨਾ ਉਦੋਂ ਉਹਨੂੰ ਮੱਥਾ ਟੇਕਿਆ ਜਾਂਦਾ। ਨਿੱਕੇ ਨਿੱਕੇ ਹੁੰਦੇ ਜਦ ਬਜ਼ੁਰਗ ਕਹਿੰਦੇ ਮੱਥਾ ਟੇਕੋ ਚੰਗਿਆ ਜੀ ਦੂਜ ਦਾ, ਪਤਾ ਨਹੀਂ ਕਿ ਉਹਦੇ ਖਾਸ ਗੁਣ ਸੀ। ਫਿਰ ਤੀਜ ਦੇ ਨੂੰ ਮਾੜਾ ਵੀ ਮੰਨਿਆ ਗਿਆ ਵੀ ਇਹ ਨਾ ਮੱਥੇ ਲੱਗ ਜੇ ਦੋਸ਼ੀ ਬਣ ਜਾਏਗਾ, ਗੁਨਾਹਗਾਰ ਹੋ ਜਾਏਗਾ। ਇਹੋ ਜਿਹੇ ਪਖੰਡ ਸੀ ਸਾਡੇ ਦੇਸ਼ ਵਿੱਚ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਘਰ ਘਰ ਜਾ ਕੇ ਉਹਨਾਂ ਪਖੰਡਾਂ ਦਾ ਖੰਡਨ ਕੀਤਾ। ਅਨੇਕਾਂ ਐਸੀਆਂ ਮਿਸਾਲਾਂ ਇਤਿਹਾਸ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ। ਹਰਿਦੁਆਰ ਦੇ ਵਿੱਚ ਜਾ ਕੇ ਜਦ ਸਤਿਗੁਰੂ ਮਹਾਰਾਜ ਨੇ ਉਹ ਪਖੰਡ ਦੀ ਪੂਜਾ ਨੂੰ ਆਪਣੇ ਪਵਿੱਤਰ ਨੇਤਰਾਂ ਨਾਲ ਦੇਖਿਆ, ਚਲਾਕ ਪੰਡਿਤ ਜਿਹੜਾ ਭੋਲੇ ਭਾਲੇ ਸੰਸਾਰ ਨੂੰ ਆਪਣੇ ਧਰਮ ਦੇ ਜਾਲ ਵਿੱਚ ਫਸਾਈ ਬੈਠਾ ਸੀ ਨਾ, ਪੂਰੀ ਜਕੜ ਮਾਰੀ ਬੈਠਾ ਸੀ। ਕਦੇ ਤਿੰਨ ਭਰਾਉਣ ਦੇ ਬਹਾਨੇ ਲੁੱਟਣਾ, ਕਦੇ ਪਿੱਤਰਾਂ ਦੀ ਕਲਿਆਣ ਕਰਾਉਣ ਦੇ ਬਹਾਨੇ ਲੁੱਟਣਾ, ਹਰ ਇੱਕ ਢੰਗ ਦੇ ਨਾਲ ਵੀ ਸੂਰਜ ਦੀ ਪੂਜਾ ਕਰਨ ਵਾਸਤੇ ਵੀ ਅੱਜ ਮੂਹਰੇ ਪੰਡਿਤ ਪਾਣੀ ਦੇ ਰਿਹਾ ਸੂਰਜ ਨੂੰ, ਔਰ ਮਗਰ ਪੋਲੇ ਪਾਲੇ ਜੀਵ ਵੀ ਉਸੇ ਤਰ੍ਹਾਂ ਪੂਜਾ ਦੇ ਵਿੱਚ ਮਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਡਿਤ ਦੀ ਕਰਨੀ ਤੇ ਹੱਸ ਵੀ ਰਹੇ ਨੇ ਔਰ ਤਰਸ ਵੀ ਆ ਰਹੇ ਬਈ ਇਹ ਜਨਤਾ ਤੇ ਭੋਲੀ ਭਾਲੀ ਹੈ ਹੀ, ਪਤਾ ਕਿੱਦਾਂ ਮਕਾਰ ਹੈ। ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਕਹਾਉਣ ਵਾਲਾ ਬ੍ਰਾਹਮਣ ਜਿਹੜਾ ਸੂਰਜ ਨੂੰ ਪਾਣੀ ਦੇਣ ਵਾਸਤੇ ਲੋਕਾਂ ਨੂੰ ਪ੍ਰੇਰ ਰਿਹਾ, ਇਹਨਾਂ ਨੂੰ ਵੀ ਕੁਛ ਗਿਆਨ ਆਉਣਾ ਚਾਹੀਦਾ ਕਿਉਂਕਿ ਗੁਰੂ ਤਾਂ ਗਿਆਨ ਵੰਡਣ ਵਾਸਤੇ ਆਏ। ਫਿਰ ਲਹਿੰਦੇ ਵੱਲ ਨੂੰ ਮਹਾਰਾਜ ਨੇ ਪਾਣੀ ਕਹਿੰਦੇ ਨੇ ਸ਼ੁਰੂ ਕਰਤਾ ਦੇਣਾ, ਹੁਣ ਉਲਟੀ ਕਿਰਿਆ ਦੇ ਕੇ, ਕਿਉਂਕਿ ਉਲਟੀ ਕਿਰਿਆ ਮੈਂ ਕਈ ਵਾਰੀ ਬੇਨਤੀ ਕੀਤੀ ਵੀ ਗੁਰੂ ਨੂੰ ਕਰਨੀ ਪੈਂਦੀ ਸੀ। ਇਹੀ ਇੱਕ ਸਭ ਤੋਂ ਵੱਡਾ ਸਾਧਨ ਸੀ ਲੋਕਾਂ ਨੂੰ ਆਪਣੇ ਵੱਲ ਖਿੱਚਣ। ਜੇ ਮੱਕੇ ਵੱਲ ਗੁਰੂ ਨਾਨਕ ਸਾਹਿਬ ਜੀ ਚਰਨ ਕਰਕੇ ਸੁੱਤੇ ਉਹਦੀ ਕੋਈ ਭਾਵਨਾ ਨਿਰਾਦਰੀ ਕਰਨ ਦੀ ਸੀ ਨਾ ਗੁਰੂ ਦੀ, ਮਾਫ ਕਰਨਾ, ਗੁਰੂ ਨੇ ਕਿਸੇ ਧਰਮ ਦੀ ਕਿਸੇ ਦੇ ਧਰਮ ਸਥਾਨ ਦੀ ਨਿਰਾਦਰੀ ਦਾ ਕਦੇ ਐਸਾ ਨਾ ਕੋਈ ਵਚਨ ਨਾ ਕਿਹਾ। ਮੱਕੇ ਵੱਲ ਚਰਨ ਕਰਕੇ ਪੈਣ ਦਾ ਇੱਕੋ ਹੀ ਮਕਸਦ ਸੀ ਵੀ ਥੋੜੀ ਜਿਹੀ ਅਨੋਖੀ ਕੋਈ ਖੇਡ ਖੇਡੋ, ਇਹ ਆਪਣੇ ਆਪ ਬਿਨਾ ਬੁਲਾਈ ਆਪਣੇ ਕੋਲ ਆ ਜਾਣਗੇ ਤੇ ਫਿਰ ਇਹਨਾਂ ਦੇ ਨਾਲ ਸ਼ਬਦ ਚਰਚਾ ਵੀ ਹੋ ਰਹੀ। ਲਹਿੰਦੇ ਵੱਲ ਪਾਣੀ ਦੇਣ ਦਾ ਕਾਰਨ ਕੋਈ ਗੁਰੂ ਦੀ ਪੂਜਾ ਦਾ ਕਰਨ ਦਾ ਕੋਈ ਸਬੱਬ ਨਹੀਂ ਸੀ, ਨਾ ਚੰਦਰਮਾ ਨੂੰ ਪਾਣੀ ਦੇਣ ਦਾ ਸਬੱਬ ਸੀ, ਨਾ ਸੂਰਜ ਨੂੰ ਪਾਣੀ ਦੇਣ ਦਾ ਸਬੱਬ ਸੀ। ਅਸੀਂ ਕਹਿੰਦੇ ਜੀ ਕਰਤਾਰਪੁਰ ਖੇਤੀ ਨੂੰ ਪਾਣੀ ਦੇਣਾ ਸੀ, ਭਲੇ ਉਹ ਤੇ ਕਰਤਾਰਪੁਰ ਹੀ ਨਹੀਂ ਵਧਿਆ ਸੀ, ਖੇਤੀ ਕਰਤਾਰਪੁਰ ਦੀ ਪਾਣੀ ਦੇ ਨਾਲ ਵੀ ਕੋਈ ਸੰਬੰਧ ਨਹੀਂ ਸੀ। ਇੱਕੋ ਹੀ ਮਕਸਦ ਸੀ ਵੀ ਉਲਟਾ ਕਰਮ ਕਰੋ ਔਰ ਇਹ ਆਪਣੇ ਵੱਲ ਆਪਣੇ ਆਪ ਹੀ ਧਿਆਨ ਲੈ ਆਉਣਗੇ ਤੇ ਗਿਆਨ ਚਰਚਾ ਆਰੰਭ ਹੋ ਜਾਏਗੀ ਔਰ ਇਹਦੇ ਵਿੱਚੋਂ ਕਈ ਜਾਗ ਪੈਣਗੇ। ਸਾਰੇ ਤਾਂ ਕਦੇ ਨਹੀਂ ਜਾਗੇ ਅੱਜ ਤੱਕ ਇਹ ਦੁਨੀਆਂ ਦੇ ਵਿੱਚ, ਦੇਖ ਲਓ, ਹਾਂ ਜਿਨ੍ਹਾਂ ਦੇ ਭਾਗ ਜਾਗਦੇ ਉਹ ਜ਼ਰੂਰ ਜਾਗ ਪੈਣਗੇ। ਔਰ ਐਸਾ ਹੀ ਹੋਇਆ, ਸਤਿਗੁਰਾਂ ਦੇ ਉਦਾਲੇ ਹਜੂਮ ਇਕੱਠਾ ਹੋ ਗਿਆ, ਤੁਸੀਂ ਮਹਾਰਾਜ ਜੀ ਕੀ ਕਰਦੇ ਹੋ, ਵੀ ਪ੍ਰੇਮੀ ਤੁਸੀਂ ਕੀ ਕਰਦੇ ਹੋ? ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ। ਮਹਾਰਾਜ ਕਹਿੰਦੇ ਮੈਂ ਵੀ ਪਾਣੀ ਦਿੰਦਾ। ਤੁਸੀਂ ਪਾਣੀ ਕਾਸ ਨੂੰ ਦਿੰਦੇ ਹੋ, ਇੱਧਰ ਤਾਂ ਕੋਈ ਦੇਵਤਾ ਨੀ, ਦੇਵਤਾ ਤਾਂ ਇੱਧਰ ਹੈ। ਮਹਾਰਾਜ ਕਹਿੰਦੇ ਮੇਰਾ ਦੇਵਤਾ ਤਾਂ ਮੇਰੀ ਖੇਤੀ ਹੈ, ਮੇਰੇ ਪਿਓ ਨੇ ਪਿੱਛੇ ਜ਼ਿਮੀਦਾਰਾ ਕੰਮ ਵੀ ਕਰਦਾ, ਪਟਵਾਰ ਖਾਨ ਦਾ ਕੰਮ ਵੀ ਹੈ, ਖੇਤ ਵੀ ਬੀਜ ਲੈਂਦਾ। ਹੁਣ ਬਜ਼ੁਰਗ ਵੀ ਬੇਚਾਰਾ ਸਿਆਣਾ ਹੋਇਆ, ਉਹ ਤੋਂ ਸਾਰਾ ਖੇਤਾਂ ਨੂੰ ਪਾਣੀ ਲੱਗਦਾ। ਮੈਂ ਕਿਹਾ ਚੱਲ ਮਦਦ ਹੀ ਕਰਵਾ ਦਿੰਦੀ ਹਾਂ। ਜਦ ਐਸਾ ਬਚਨ ਸੁਣਿਆ, ਉਹ ਕਹਿੰਦੇ ਮਹਾਰਾਜ ਖੇਤ ਵੀ ਤੁਹਾਡੇ ਦੂਰ ਨੇ, ਤੁਹਾਡੇ ਪਿਓ ਦਾ ਨਗਰ ਵੀ ਦੂਰ ਹੈ, ਨਲਕਾ ਆਪਣਾ ਤਲਵੰਡੀ ਕੋਈ ਨੇੜੇ ਨਹੀਂ, ਫਿਰ ਆਹ ਚੂਹੀਆਂ ਪਾਣੀ ਦੀਆਂ ਨਾਲ ਕੁਛ ਖੇਤ ਚੰਗਾ ਜਾਣਾ? ਮਹਾਰਾਜ ਕਹਿੰਦੇ ਤਾਂ ਮੈਨੂੰ ਵੀ ਪਤਾ, ਖੇਤ ਵੀ ਨਹੀਂ ਸਿੰਜਿਆ ਜਾਣਾ, ਪਾਣੀ ਵੀ ਨਹੀਂ ਪਹੁੰਚਣਾ। ਪਰ ਮੈਂ ਇੱਕ ਪੁੱਛਦਾ ਵੀ ਆ ਤੁਸੀਂ ਪਾਣੀ ਕਿਸ ਨੂੰ ਦੇ ਰਹੇ? ਕਹਿੰਦੇ ਸੂਰਜ ਨੂੰ। ਕਿਉਂ? ਸੂਰਜ ਦੀ ਪੂਜਾ ਕਰਦੇ ਸੀ। ਮਹਾਰਾਜ ਕਹਿੰਦੇ ਪੰਜ ਤਾਂ ਤੁਹਾਡਾ 2-3 ਫੁੱਟ ਤੋਂ ਮੁੜਿਆ ਆਉਂਦਾ, ਸੂਰਜ ਤਾਂ ਬਹੁਤ ਦੂਰ ਰਹਿ ਗਿਆ, ਉਹਦੇ ਤੱਕ ਤੇ ਤੁਹਾਡਾ ਜਲ ਨਹੀਂ ਪਹੁੰਚਿਆ, ਫਿਰ ਪੂਜਾ ਤਾਂ ਹੋਈ ਨਾ। ਸਤਿਗੁਰੂ ਨੇ ਉਹਨਾਂ ਨੂੰ ਸੋਚੀ ਬਖਸ਼ੀ ਵੀ ਇਹ ਪਖੰਡ ਦੇ ਕਰਮ ਵਿੱਚ ਕੁਛ ਨਹੀਂ ਹੈ, ਜਪੋ ਤਾਂ ਏਕੋ ਨਾਮਾ ਆਵਰ ਨਿਰਾਵ ਫਲ ਕਾਮਾ। ਐ ਪ੍ਰੇਮੀਓ, ਇੱਕ ਦਾ ਨਾਮ ਜਪੋ ਜੇ ਤੁਸੀਂ ਆਪਣੀ ਸੁਖ ਸ਼ਾਂਤੀ ਤੇ ਕਲਿਆਣ ਚਾਹੁੰਦੇ ਹੋ। ਆਹ ਬਾਕੀ ਦਾ ਨਿਰਾਫਲ ਨਿਰਾਰਥ ਹੀ ਹੈ, ਕੰਮੇ ਦਾ ਕੋਈ ਅਰਥ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ 10ਵੇਂ ਗ੍ਰੰਥ ਵਿੱਚ ਐਸੇ ਬਚਨ ਕਹੇ ਨੇ, ਬਿਨ ਕਰਤਾਰ ਨਾ ਕਿਰਤ ਮਾਨੋ, ਆਦ ਅਜੋਨ ਅਜੈ ਅਵਨਸੀ ਤੇ ਪਰਮੇਸ਼ਰ ਜਾਣੇ। ਕਰਤਾਰ ਤੋਂ ਬਿਨਾਂ ਬਾਕੀ ਜਿਤਨਾ ਵੀ ਕਿਰਤਮ ਕਿਰਤ ਹੀ ਹੈ ਕਰਤਾਰ ਦੀ, ਚਾਹੇ ਚੰਦਰਮਾ ਹੈ, ਚਾਹੇ ਸੂਰਜ ਹੈ, ਚਾਹੇ ਦੇਵਤੇ ਹਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੱਕ ਇਹ ਕਿਰਤ ਹੈ ਉਹਦੀ। ਕਰਤੇ ਤੋਂ ਬਿਨਾਂ ਮਹਾਰਾਜ ਕਹਿੰਦੇ ਜਦ ਕਿਰਤ ਨਾਲ ਜੁੜੋਗੇ ਫਿਰ ਤੁਹਾਡਾ ਕੀਤਾ ਕਰਮ ਰੱਬ ਨੂੰ ਪ੍ਰਵਾਨ ਨਹੀਂ, ਤੁਹਾਨੂੰ ਕਿਤੇ ਵੀ ਉਹ ਪਹੁੰਚਾਉਣ ਵਾਲਾ ਨਹੀਂ ਹੈ। ਕਿਰਤ ਦੀ ਪੂਜਾ ਕਰੋਗੇ ਕਿਰਤ ਵਿੱਚ ਹੀ ਆ ਜਾਓਗੇ, ਜੇ ਕਰਤੇ ਦੀ ਪੂਜਾ ਕਰੋਗੇ ਤੇ ਕਰਤੇ ਵਿੱਚ ਚਲੇ ਜਾਓਗੇ। ਸਿੱਧੀ ਸਾਫ ਗੱਲ ਹੈ, ਜਿਹਦੀ ਪੂਜਾ ਕਰੋਗੇ ਉਹ ਤੁਹਾਨੂੰ ਇਹ ਜਪ ਗੱਲ। ਤੇ ਕਬੀਰ ਜੀ ਮਹਾਰਾਜ ਤਾਂ ਕਹਿੰਦੇ ਨੇ ਵੀ ਜੇ ਦੇਵੀ ਦੀ ਪੂਜਾ ਕਰੋਗੇ ਫਲ ਤੁਹਾਨੂੰ ਜ਼ਰੂਰ ਮਿਲੂ। ਦਾਵੇ ਨਾਲ ਕਹਿੰਦੇ ਆ ਭਗਤ ਜੀ, ਕਹਿੰਦੇ ਫਲ ਮਿਲੇ ਬਿਨਾਂ ਰਹਿ ਹੀ ਨਹੀਂ ਸਕਦਾ। ਪ੍ਰੇਮੀ ਬੜਾ ਖੁਸ਼ ਹੋਇਆ ਵੀ ਜੇ ਫਲ ਮਿਲੂ ਫਿਰ ਤੇ ਦੇਵੀ ਦੀ ਪੂਜਾ ਕਰਨੀ ਚਾਹੀਦੀ। ਕਹਿੰਦੇ ਹਾਂ, ਜੇ ਫਲ ਨਾ ਮਿਲੇ ਸਾਡੀ ਗਰੰਟੀ ਤੇ ਮਾਰੇ ਫਲ ਕੀ ਮਿਲੂਗਾ ਉਹ ਵੀ ਦੱਸ ਦਿਓ। ਕਹਿੰਦੇ ਲਓ ਸੁਣ ਲਓ, ਮਹਾਮਾਈ ਕੀ ਪੂਜਾ ਕਰਾ। ਅੱਜ ਨੂੰ ਮਹਾਮਾਈ ਕਹਿੰਦਾ, ਦੇਵੀਆਂ ਕਈ ਨੇ, ਕਿਸੇ ਨੂੰ ਕਲਕੱਤੇ ਵਾਲੀ, ਕਿਸੇ ਨੂੰ ਕਾਲਕਾ, ਕਿਸੇ ਨੂੰ ਚੰਡੀ। ਅੱਜ ਕਈ ਪ੍ਰੇਮੀ ਕਹਿੰਦੇ ਨੇ 10ਵੇਂ ਪਾਤਸ਼ਾਹ ਨੇ ਵੀ ਚੰਡੀ ਦੀ ਪੂਜਾ ਕੀਤੀ, ਕਿਉਂਕਿ 10ਵੇਂ ਚ ਲਿਖਿਆ, 10ਵੇਂ ਵਿੱਚ 10ਵੇਂ ਪਾਤਸ਼ਾਹ ਨੇ ਚੰਡੀ ਦਾ ਚਰਿੱਤਰ ਲਿਖਿਆ, ਅਤੇ ਪੂਜਾ ਥੋੜੀ ਲਿਖੀ ਹੈ। ਜੋ ਕੁਛ ਉਹਨਾਂ ਦੇ ਸੇਵਕਾਂ ਦੀ ਭਾਵਨਾ, ਜੋ ਉਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ ਮਹਾਰਾਜ ਨੇ ਉਹਦਾ ਵਰਣਨ ਕੀਤਾ। ਹੈਰਿੰਗ ਦੇ ਵਿੱਚ ਮਹਾਰਾਜ ਨੇ ਲਿਖਿਆ ਚੰਡੀ ਚਰਿੱਤਰ ਲਿਖਿਆ ਸੀ। ਇਹ ਪੁਰਾਣਿਕ ਮਤ ਦੀ ਉਹਨਾਂ ਦੇ ਇਤਿਹਾਸ ਦੀ ਗੱਲ ਹੈ ਜੋ ਗੁਰੂ ਨੇ ਸਾਡੀ ਜਾਣਕਾਰੀ ਵਾਸਤੇ ਸਾਡੇ ਸਾਹਮਣੇ ਰੱਖਿਆ। ਕਬੀਰ ਜੀ ਮਹਾਰਾਜ ਕਹਿੰਦੇ ਨੇ ਵੀ ਜੇ ਤੁਸੀਂ ਦੇਵੀ ਦੀ ਪੂਜਾ ਕਰੋਗੇ, ਜੇ ਤਾਂ ਬਈ ਦੇਵੀ ਦੀ ਪੂਜਾ ਰਹਿ ਗਈ ਅਧੂਰੀ, ਫਿਰ ਦੇਵੀ ਦਾ ਰੂਪ ਤਾਂ ਨਹੀਂ ਤੁਹਾਨੂੰ ਮਿਲਣਾ, ਫਿਰ ਉਹਦਾ ਜਿਹੜਾ ਨਾ ਵਾਹਨ ਕਾਲ ਤੇ ਉਹ ਵਿਚਾਰੀ ਸਵਾਰੀ ਕਰਦੀ ਹੈ, ਉਹ ਤੁਹਾਨੂੰ ਬਣਨਾ ਪਊ, ਪਸ਼ੂ ਬਣਨਾ ਪਊ। ਲਓ ਲੈ ਲਓ ਫਲ ਵੀ, ਮਨੁੱਖ ਤੋਂ ਪਸ਼ੂ ਬਣਨਾ ਹੈ। ਪਸ਼ੂ ਤੋਂ ਮਨੁੱਖ ਜਾਂਦਾ ਵਿੱਚ ਮਸਾਂ ਆ ਤਰਲੇ ਮਾਰ ਕੇ, ਤੇ ਪੂਜਾ ਸਾਨੂੰ ਫੇਰ ਪਸ਼ੂ ਬਣਾਈ ਜਾਂਦੀ ਹੈ। ਕਬੀਰ ਜੀ ਕਹਿੰਦੇ ਇਹੀ ਮਿਲੇਗਾ, ਜੇ ਪੂਜਾ ਤੁਹਾਡੀ ਪੂਰੀ ਹੋ ਗਈ ਫਿਰ ਕਹਿੰਦੇ ਤੁਸੀਂ ਬੰਦੇ ਤੋਂ ਜਨਾਨੀ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਲਓਗੇ। ਆਖੋ ਸਤਨਾਮ ਜੀ, ਇਹਦੇ ਵੱਧ ਨਹੀਂ ਕੁਛ ਮਿਲਣਾ। ਮਹਾਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਇਓ, ਆਹੀ ਫਲ ਮਿਲੇਗਾ। ਪ੍ਰੇਮੀ ਡਰ ਗਿਆ ਜੀ, ਫਿਰ ਉਹਨੂੰ ਤੇ ਮਿਲੇ ਨਹੀਂ ਹੋਇਆ, ਉਹਨੂੰ ਮਿਲ ਇਹਦੂ ਗਾਹਾਂ ਕੁਛ ਨਹੀਂ ਹੈ। ਇਹਨਾਂ ਦੇਵਤਿਆਂ ਦੀ ਪੂਜਾ ਤੋਂ ਪੂਜਾ ਵਿੱਚ ਇਹਦੂ ਵੱਧ ਕੁਛ ਨਹੀਂ ਹੈ। ਕਿਸੇ ਦੇਵਤੇ ਦੀ ਪੂਜਾ ਦੀ ਗੱਲ ਕਰ ਲਓ, ਕਿਸੇ ਤੇਦੂ ਵੱਧ ਕੁਛ ਨਹੀਂ ਹੈ। ਇੰਨਾ ਕੀ ਫਲ ਹੈ ਇਹਨਾਂ ਫਲਾਂ ਦਾ, ਇਹਨਾਂ ਸੁੱਖਾਂ ਦਾ, ਬਹੁਤਾ ਕੋਈ ਲੰਮਾ ਇਤਿਹਾਸ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੀ ਅੱਜ ਦੇ ਇਹਨਾਂ ਵਚਨਾਂ ਵਿੱਚ ਰਹਾਓ ਦੀਆਂ ਪੰਕਤੀਆਂ ਵਿੱਚ ਇੱਕ ਵਚਨ ਕਹਿੰਦੇ ਨੇ, ਸੰਤੋ ਸਾਗਰ ਪਾਰ ਉਤਰੀਏ। ਲਓ ਪਿਆਰ ਦੇ ਨਾਲ ਸਾਰੇ ਪੜ੍ਹ ਲਿਓ ਵੀ ਸਾਗਰ ਤੋਂ ਪਾਰ ਉਤਰਨਾ। ਇਹ ਸੰਤੋ ਸ਼ਾਂਤੀ ਦੇ ਚਿੱਤ ਇੱਛਾ ਵਾਲੇ ਜਗਿਆਸੂ। ਇੱਕ ਸਵਾਲ ਹੈ ਗੁਰੂ ਦਾ ਸਿੱਖ ਤੇ ਵੀ ਕਿਆ ਤੁਹਾਡੀ ਇੱਛਾ ਹੈ ਸਾਗਰ ਤੋਂ ਪਾਰ ਉਤਰਨ ਦੀ? ਇਹ ਸੰਸਾਰ ਸਾਗਰ ਹੈ, ਸੰਸਾਰ ਸਮੁੰਦਰ ਸਮੁੰਦਰ ਸਾਗਰ ਦੇ ਸਮੁੰਦਰ ਦਾ ਇੱਕੋ ਹੀ ਅਰਥ ਹੈ। ਸੰਸਾਰ ਸਾਗਰ ਹੈ, ਇਹ ਤੋਂ ਪਾਰ ਉਤਰਨਾ। ਗੁਰੂ ਅਰਜਨ ਸਾਹਿਬ ਜੀ ਪੁੱਛਦੇ ਨੇ ਜੇ ਪ੍ਰੇਮੀ ਉਤਰਨਾ ਤਾਂ ਤੁਹਾਨੂੰ ਅਸੀਂ ਇਹ ਸਾਗਰ ਤੋਂ ਪਾਰ ਉਤਰਨ ਦਾ ਸਾਧਨ ਤਰੀਕਾ ਦੱਸਦੇ ਹਾਂ। ਪਹਿਲਾਂ ਮਹਾਰਾਜ ਦੇ ਇਹ ਰਾਓ ਦੇ ਬਚਨ ਨੇ ਪੜ੍ਹ ਲਈਏ। ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ, ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ, ਸਾਗਰ ਸਾਗਰ ਪਾਰੀ ਉਤਰੀਏ ਸੰਤੋ ਸਾਗਰ ਪਾਰੀ ਉਤਰੀਏ, ਸਾਗਰ ਪਾਰੀ ਉਤਰੀਏ ਸੰਤੋ ਸਾਗਰ ਪਾਰੀ ਉਤਰੀਏ, ਸਾਗਰ ਸੰਤੋ ਸਾਗਰ ਪਾਰ ਉਤਰੀਏ। ਐ ਸੰਤੀ ਦੀਛਾ ਵਾਲਿਓ, ਸੰਸਾਰ ਸਾਗਰ ਤੋਂ ਪਾਰ ਉਤਰਨ ਦਾ ਉਪਰਾਲਾ ਕਰੀਏ। ਸਿੱਖ ਪੁੱਛਦਾ ਉਪਰਾਲਾ ਕੀ ਹੈ? ਜੇ ਕੋ ਬਚਨ ਕਮਾਵੇ ਸੰਤਨ ਕਾ। ਸ਼ਾਂਤੀ ਸਰੂਪ ਗੁਰੂ ਦੇ ਬਚਨ ਨੂੰ ਕੋਈ ਸਿੱਖ ਕਮਾ ਲਵੇ, ਕੋਈ ਬਚਨ ਨੂੰ ਮੰਨ ਲਵੇ। ਬਚਨ ਗੁਰੂ ਦਾ ਹੈ, ਮੰਨਣਾ ਸਿੱਖ ਨੇ। ਜੇ ਮੰਨ ਲਏ ਫਿਰ ਗੁਰਪ੍ਰਸਾਦੀ ਦਰਿਆ ਗੁਰੂ ਦੀ ਕਿਰਪਾ ਦਾ ਉਹ ਸਿੱਖ ਪਾਤਰ ਬਣਜੂ ਤੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹ ਸੰਸਾਰ ਸਾਗਰ ਤੋਂ ਬਿਨਾਂ ਸੰਸੇ ਤੋਂ ਪਾਰ ਉਤਰ ਜਾਏਗਾ। ਆਖੋ ਸਤਨਾਮ ਸ਼੍ਰੀ। ਹੁਣ ਦੇਖੋ ਵੀ ਸਿੱਖ ਨੂੰ ਗੁਰੂ ਦਾ ਕੀ ਹੁਕਮ ਹੈ? ਸਿੱਖ ਨੂੰ ਗੁਰੂ ਦਾ ਕੀ ਹੁਕਮ ਹੈ? ਆ ਹੁਣੇ ਦਸਵੇਂ ਪਾਤਸ਼ਾਹ ਦੇ ਅੰਮ੍ਰਿਤ ਵਚਨ ਆਪਾਂ ਸੁਣ ਰਹੇ ਸੀ ਰਾਗੀ ਸਿੰਘਾਂ ਤੋਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਿੱਖ ਨੂੰ ਹੁਕਮ ਹੈ ਬਾਣੀ ਔਰ ਬਾਣੀ ਦਾ ਧਾਰਨੀ ਹੋਣਾ, ਰਹਿਤ ਵਹਿਤ ਰੱਖਣੀ ਤੇ ਕੁਰਹਿਤਾ ਤੋਂ ਬਚਣਾ, ਸੰਗਤ ਕਰਨੀ ਕੁਸੰਗਤ ਤੋਂ ਬਚਣਾ। ਇਹ ਸ੍ਰੇਸ਼ਟ ਗੁਣਾਂ ਦੇ ਧਾਰਨੀ ਬਣਨ ਤੋਂ ਬਾਅਦ ਫਿਰ ਗੁਰੂ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਇਹ ਜ਼ਰੂਰੀ ਹੈ ਸਿੱਖ ਵਾਸਤੇ। ਗੁਰੂ ਦਾ ਹੁਕਮ ਹੈ, ਇਹ ਤੂੰ ਉਰੇ ਛੁਟਕਾਰਾ ਨਹੀਂ ਹੈ। ਰਹਿਤਾਂ ਰੱਖਣੀਆਂ ਵੀ ਜ਼ਰੂਰੀ ਨੇ, ਕੁਰਹਿਤਾਂ ਤੋਂ ਬਚਣਾ ਵੀ ਜ਼ਰੂਰੀ ਹੈ, ਸੰਗਤ ਕਰਨੀ ਵੀ ਜ਼ਰੂਰੀ ਹੈ, ਕੁਸੰਗਤ ਤੋਂ ਬਚਣਾ ਵੀ ਜ਼ਰੂਰੀ ਹੈ। ਡੱਲੇ ਦੀ ਸਾਡੇ ਸਾਹਮਣੇ ਮਿਸਾਲ ਹੈ। ਡੱਲਾ ਮਹਾਰਾਜ ਦਾ ਪ੍ਰੇਮੀ ਸਿੱਖ ਸੀ, ਸੇਵਾ ਦੀ ਵੀ ਉਸਨੇ ਹੱਦ ਕਰ ਦਿੱਤੀ, ਐਡੀ ਸੇਵਾ ਹੁਣ ਡੱਲੇ ਨਾਲ ਦੀ ਸੇਵਾ। ਔਰ ਡੱਲਾ ਗੁਰੂ ਦਾ ਮਰੀਦ ਤਨੋ ਮਨੋ ਸੀ। ਜਦੋਂ ਦਮਦਮਾ ਸਾਹਿਬ ਜਿਹੜਾ ਪਹਿਲਾਂ ਤਲਵੰਡੀ ਸਾਬੋ ਕੀ ਇਕੱਲਾ ਵੱਜਦਾ ਸੀ, ਦਮਦਮਾ ਮਹਾਰਾਜ ਦੇ ਚਰਨ ਪੈਣ ਨਾਲ ਬਣੇ। ਡੱਲੇ ਦੀ ਬੇਨਤੀ, ਡੱਲੇ ਦਾ ਪ੍ਰੇਮ ਦੇਖ ਕੇ ਪਹੁੰਚੇ ਔਰ ਡੱਲੇ ਨੇ ਜਿੰਨੀ ਸੇਵਾ ਕੀਤੀ ਆਪਣੀ ਮਿਸਾਲ ਆਪ ਹੈ। ਉਹਦਾ ਜੋ ਪ੍ਰੇਮ ਸੀ ਉਹ ਵੀ ਕਸਰ ਕਹਿਣ ਤੋਂ ਬਾਹਰ ਹੈ। ਐਵੇਂ ਆਪਾਂ ਡੱਲੇ ਦੀ ਵਿਚਾਰ ਦਿੱਕਤ ਦੀ ਕਮਜ਼ੋਰੀ ਨੂੰ ਲਾ ਕੇ ਉਹਨੂੰ ਭੰਡੀ ਚਾਹੀਏ, ਇਹ ਵੀ ਅਕਲਬੰਦੀ ਨਹੀਂ ਹੈ। ਡੱਲੇ ਦੀ ਜੋ ਸ਼ਰਧਾ ਸੀ ਗੁਰੂ ਤੇ, ਉਹ ਡੱਲੇ ਦੀ ਸੀ। ਉਹ ਸਮਾਂ ਸੀ ਜਦ ਮਗਰ ਸ਼ਾਹੀ ਲਸ਼ਕਰ ਮਹਾਰਾਜ ਦੇ ਫਿਰਦਾ ਸੀ ਪੈਰ ਖੋਜਦਾ, ਔਰ ਆਪਣੇ ਆਪ ਨੂੰ ਕਹਾਉਣ ਵਾਲੇ ਸਿਦਕੀ ਸਿੱਖ ਉਹ ਐਂ ਡਰਦੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਵੀ ਕਿਤੇ ਮਹਾਰਾਜ ਸਾਡੇ ਨਾ ਫੜਨ। ਜਦੋਂ ਮਾਛੀ ਵਾਲੇ ਤੋਂ ਸਤਿਗੁਰੂ ਮਹਾਰਾਜ ਅੱਗੇ ਤੁਰੇ ਨਾ ਕਟਾਣਾ ਸਾਹਿਬ ਤੋਂ, ਉਹ ਪ੍ਰਸ਼ਾਦ ਛਕਾ ਕੇ ਭਰਮ ਮਿਟ ਕੇ ਸਿੱਖਣ ਦਾ ਅਗਾਂਹ ਚੱਲੇ। ਕਨੇਜ ਦੇ ਨੰਬਰਦਾਰ ਫਤਿਹ ਨੂੰ, ਜਿਹੜਾ ਆਪਣੇ ਆਪ ਨੂੰ ਬਹੁਤ ਵਧੀਆ ਸਿੱਖ ਕਰਾਉਣ ਦਾ ਦਾਅਵਾ ਕਰਦਾ ਸੀ, ਜਦੋਂ ਮਹਾਰਾਜ ਕੋਲ ਅਨੰਦਪੁਰ ਸਾਹਿਬ ਜਾਂਦਾ ਘੋੜੀਆਂ ਦਾ ਵਪਾਰ ਵੀ ਕਰਦਾ ਸੀ, ਮਹਾਰਾਜ ਨੂੰ ਕਈ ਵਾਰੀ ਵਧੀਆ ਘੋੜੇ ਵੀ ਪੇਸ਼ ਆਉਂਦਾ। ਗਰੀਬ ਨੂੰ ਆ ਸੱਚੇ ਪਾਤਸ਼ਾਹ ਨੇ ਇੱਥੇ ਕਟਾਣਾ ਸਾਹਿਬ ਤੋਂ ਥੋੜਾ ਜਿਹਾ ਅੱਗੇ ਆ ਕੇ ਆਪਣੇ ਨਾਲ ਦੇ ਸਾਥੀਆਂ ਨੂੰ, ਪ੍ਰੇਮੀਆਂ ਨੂੰ ਕਿਹਾ ਕਿ ਉਸ ਟਾਈਮ ਮਹਾਰਾਜ ਦੇ ਨਾਲ ਪੰਜ ਪ੍ਰੇਮੀ ਨਾਲ ਸਨ, ਤਿੰਨ ਸਿੰਘ ਔਰ ਦੋ ਮੁਸਲਮਾਨ ਪ੍ਰੇਮੀ ਗੁਲਾਬਾ ਆਪਣਾ ਵਾਹਿਗੁਰੂ ਗਨੀ ਖਾਂ ਤੇ ਨਵੀ ਕਰ। ਪੰਜੇ ਜਾਣੇ ਮਹਾਰਾਜ ਦੇ ਹਜੂਰੀਏ, ਚਾਰ ਪਲੰਘਾਂ ਉਠਾਉਣ ਵਾਲੇ ਔਰ ਇੱਕ ਚੌਰ ਦੀ ਸੇਵਾ ਕਰਨ ਵਾਲੇ। ਇੱਥੇ ਆ ਕੇ ਮਹਾਰਾਜ ਨੇ ਵਿਸ਼ਰਾਮ ਕੀਤਾ, ਕਹਿੰਦੇ ਆਏ ਕਰੋ, ਆ ਫਤਿਹ ਨੰਬਰਦਾਰ ਦਾ ਪਿੰਡ ਨਹੀਂ ਆ ਗਿਆ ਨੇੜੇ? ਤਾਂ ਕਹਿੰਦੇ ਹਾਂ ਮਹਾਰਾਜ ਆ ਗਿਆ। ਫਤਿਹ ਤੋਂ ਘੋੜੀ ਲੈ ਆਓ ਸਤਵਚਨ ਮਹਾਰਾਜ। ਫਤਿਹ ਨੂੰ ਜਾ ਕੇ ਮਹਾਰਾਜ ਦੇ ਸੇਵਕ ਨੇ ਸਿਰਿਆਂ ਦਿੱਤਾ, ਨੰਬਰਦਾਰ ਜੀ ਚੱਲ ਗਿਆ, ਦੱਸੋ ਮਹਾਰਾਜ ਕੀ ਹੁਕਮ ਹੈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਹਰ ਰਸਤੇ ਉੱਤੇ ਬੈਠੇ ਨੇ ਪਲੰਘੇ ਤੇ, ਅੱਗੇ ਨੂੰ ਜਾਣ ਦਾ ਵਿਚਾਰ ਹੈ, ਘੋੜੀ ਮੰਗੀਏ। ਫਤਿਹ ਸੋਚਦਾ ਹੈ ਵੀ ਜੇ ਘੋੜੀ ਦੇਤੀ, ਗੁਰੂ ਕੋਲ ਘੋੜੀ ਨਹੀਂ ਮੁੜਦੀ ਹੋਣੀ, ਚਲੋ ਘੋੜੀ ਵੀ ਛੱਡੋ, ਐਂ ਸਮਝ ਲਾਂਗੇ ਵੀ ਬਹੁਤ ਵਾਰੀ ਸੌਦੇ ਪੱਤੇ ਹੋਏ, ਨਾ ਕਮਾਇਆ ਸਹੀ। ਜੇ ਕਿਧਰੇ ਸਰਕਾਰ ਨੂੰ ਪਤਾ ਲੱਗ ਗਿਆ ਤੇ ਮੈਨੂੰ ਨੀ ਬਖਸ਼ਣਾ ਕਿਸੇ ਨੇ, ਫਿਰ ਮੇਰੀ ਸ਼ਾਮਤ ਆ ਜਾਏਗੀ। ਫਤਿਹ ਦਾ ਸਿਦਕ ਡੋਲ ਗਿਆ, ਫਤਿਹ ਦਾ ਦਿਲ ਕੰਬ ਗਿਆ। ਮੈਂ ਬਿਆਨ ਬੇਨਤੀ ਕਰਦਾ ਸੀ ਵੀ ਇਹੋ ਜਿਹਾ ਸਮਾਂ ਦਸਵੇਂ ਪਾਤਸ਼ਾਹ ਮਹਾਰਾਜ ਤੇ ਉਦੋਂ ਚੱਲ ਰਿਹਾ ਸੀ, ਸਿਦਕੀ ਸਿੱਖਾਂ ਦੇ ਵਿੱਚ ਜਿਹੜੇ ਸੀ ਨਾ ਸਿਦਕ, ਉਹ ਸਾਫ਼ ਨਾ ਰਹਿ ਸਕੇ। ਫਤਿਹ ਨੇ ਸੇਵਾਦਾਰ ਨੂੰ ਤੋਰਤਾ ਵੀ ਚਲੋ ਜੀ ਮੈਂ ਘੋੜੀ ਲੈ ਕੇ ਆਉਣਾ। ਫਤਿਹ ਨੇ ਜਦੋਂ ਮਹਾਰਾਜ ਨੂੰ ਘੋੜੀ ਲਿਆਉਣ ਵਾਸਤੇ ਲਾਰਾ ਲਾ ਕੇ ਸੇਵਕ ਨੂੰ ਭੇਜਤਾ, ਸੋਚਦਾ ਵੀ ਜਾਣਾ ਤਾਂ ਪਵੇਗਾ, ਕੋਈ ਇਹੋ ਜਿਹੀ ਚਾਲ ਚੱਲੀਏ ਵੀ ਨਾਲੇ ਮਹਾਰਾਜ ਤੋਂ ਸੱਚੇ ਰਹਿ ਜਾਈਏ ਤੇ ਨਾਲੇ ਸਰਕਾਰ ਪੱਖੋਂ ਸੱਚੇ ਰਹਿ ਜਾਈਏ। ਉਹਨੇ ਜਿਹੜੀ ਵਧੀਆ ਘੋੜੀ ਸੀ ਨਾ ਉਹਦੇ ਅੰਦਰ ਲੁਕਾ ਕੇ ਬੰਨ ਦਿੱਤੀ, ਇੱਕ ਟੁੱਟੀ ਜਿਹੀ ਟਾਇਰ ਉਹਦੇ ਉੱਤੇ ਨਾ ਸਧਾਰਨ ਜੀ ਕਾਠੀ ਪਾਈ, ਜਿਵੇਂ ਉਹ ਦੀਵਾਨੇ ਮੁਲਤਾਨੇ ਨਿਹੰਗ ਸਿੰਘ ਖੇਤ ਦੀ ਪਾ ਲੈਂਦੇ ਨੇ ਕਾਠੀ ਦੀ ਜਗ੍ਹਾ, ਏਦਾਂ ਦੀ ਬਦ ਸਤੂਰ ਜੀ ਬਣਾ ਕੇ ਲੈ ਤੁਰਿਆ। ਜਦੋਂ ਮਹਾਰਾਜ ਦੇ ਸਾਹਮਣੇ ਜਾ ਕੇ ਮੱਥਾ ਟੇਕਿਆ, ਘੋੜੀ ਪੇਸ਼ ਕੀਤੀ, ਮਹਾਰਾਜ ਕਹਿੰਦੇ ਫਤਿਹ ਆ ਘੋੜੀ ਲਿਆ ਸਾਡੇ ਚੜ੍ਹਨ ਵਾਸਤੇ। ਕਹਿਣ ਲੱਗਿਆ ਮਹਾਰਾਜ ਇਹੀ ਸੀਗਾ, ਦੇਖੋ ਗੁਰੂ ਤੋਂ ਛੁਪਾਉਣ ਲੱਗੇ ਆਪਣੀ ਗੱਲ ਨੂੰ, ਆਪਣੀ ਕਮਜ਼ੋਰੀ ਨੂੰ। ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਸਿਰ ਮਾਰਤਾ, ਫਤਿਹ ਮੈਨੂੰ ਘੋੜੀ ਨਹੀਂ ਚਾਹੀਦੀ ਸੀ, ਮੈਂ ਤਾਂ ਤੇਰਾ ਸਿਦਕੀ ਪਰਖਦਾ। ਘੋੜੀਆਂ ਦੇਣ ਵਾਲੇ ਬਹੁਤ, ਮਰਜ਼ੀ ਬੜੇ ਬਹੁਤ ਤਿਆਰ ਖੜੇ ਨੇ। ਫਤਿਹ ਨੂੰ ਸਮੇਤ ਘੋੜੀ ਮਹਾਰਾਜ ਨੇ ਮੋੜਤਾ ਵੀ ਜਾਂ ਜੇ ਤੂੰ ਇਹ ਭੁਲੇਖੇ ਪਾਉਂਦਾ ਨਾ ਗੁਰੂ ਨਾਲ ਵੀ ਛਾਲ ਕਰਦਾ ਫਿਰ ਤੇਰੀ ਘੋੜੀ ਦੀ ਲੋੜ ਨਹੀਂ, ਤੇਰੀ ਸੇਵਾ ਦੀ ਲੋੜ ਨਹੀਂ, ਤੇਰੇ ਪ੍ਰੇਮ ਦੀ ਲੋੜ ਨਹੀਂ ਹੈ, ਕਪਟ ਵਾਲਾ ਪ੍ਰੇਮ ਦਿਖਾਵੇ ਦਾ ਪ੍ਰੇਮ ਮੈਨੂੰ ਨਹੀਂ ਚਾਹੀਦਾ। ਫਤਿਹ ਵਾਪਸ ਮੁੜਿਆ, ਗੁਰੂ ਤੋਂ ਬੇਮੁਖ ਹੋਇਆ। ਭਾਈ ਜੀ ਕਹਿੰਦੇ ਨੇ ਦੱਸੇ ਗੁਰੂ ਤੋਂ ਬੇਮੁਖ ਹੁੰਦਾ ਫਿਰ ਨਰਕ ਦਾ ਦਰਵਾਜ਼ਾ ਉਹਦੇ ਵਾਸਤੇ ਖੁੱਲ੍ਹ ਜਾਂਦਾ। ਘਰ ਆਇਆ, ਘਰ ਆ ਕੇ ਕੀ ਦੇਖਦਾ ਵੀ ਘੋੜੀ ਜਿਹੜੀ ਅੰਦਰ ਬੰਨ ਕੇ ਗਿਆ ਸੀ ਉਹਨੂੰ ਸੱਪ ਨੇ ਡੰਗ ਮਾਰਤਾ, ਉਹ ਪਈ ਹੈ ਬੇਚਾਰੀ ਮਰੀ। ਘੋੜੀ ਦੇ ਮੋਹ ਵਿੱਚ ਉਹਦੇ ਆਲੇ ਦੁਆਲੇ ਘੁੰਮ ਕੇ ਲੱਗਿਆ ਦੇਖਣ, ਉਹ ਜਿਹਨੂੰ ਅਸੀਂ ਬਾਬਾ ਕਹਿੰਦੇ ਹਾਂ ਨਾ ਨਾਗ ਕਾਲਾ, ਉੱਥੇ ਕਿਤੇ ਫਿਰਦਾ ਸੀ, ਕਿਤੇ ਹਨੇਰੇ ਦੇ ਕਾਰਨ ਭੁਲੇਖੇ ਨਾਲ ਉਹ ਤੇ ਪੈਰ ਡਿੱਗ ਗਿਆ ਉਹਦੀ ਪੂਛ ਤੇ ਕਾਲੇ ਨਾਗ ਨੇ ਮਾਰਿਆ ਡੰਗ ਜ਼ੋਰ ਦਾ, ਤੇ ਫਤਿਹ ਨੰਬਰਦਾਰ ਦਾ ਵੀ ਕੀਰਤਨ ਸੋਹਲਾ ਪੜਤਾ, ਇਹਨੂੰ ਵੀ ਨਹੀਂ ਪਾਣੀ ਮੰਗਾ ਦਿੱਤਾ। ਗੁਰੂ ਤੋਂ ਬੇਮੁਖ ਹੋਇਆ ਤੇ ਨਾ ਘੋੜੀ ਰਹੀ ਨਾ ਆਪ ਰਿਹਾ। ਗਰੀਬ ਨਵਾਜ ਇੱਥੋਂ ਅੱਗੇ ਚੱਲ ਕੇ ਆਲਮਗੀਰ ਜਿੱਥੇ ਗੁਰਦੁਆਰਾ ਸਾਹਿਬ, ਇੱਥੇ ਭਾਈ ਮਨੀ ਸਿੰਘ ਜੀ ਦਾ, ਬਾਬਾ ਮਨੀ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਬੰਦ ਕਟਵਾਇਆ ਉਦੋਂ, ਆ ਟਕਸਾਲਾ ਜਿਨ੍ਹਾਂ ਤੋਂ ਚੱਲੀਆਂ ਬਾਬਾ ਦੀਪ ਸਿੰਘ ਬਾਬਾ ਮਨੀ ਸਿੰਘ ਜੀ ਬਾਬਾ ਮਨੀ ਸਿੰਘ ਜੀ ਦਾ ਛੋਟਾ ਭਰਾ ਭਾਈ ਨਗਾਈਆ ਔਰ ਉਹ ਘੋੜਿਆਂ ਦਾ ਵਪਾਰ ਕਰਦਾ ਉਧਰੋਂ ਸਤਿਗੁਰੂ ਗਰੀਬ ਨਿਵਾਸ ਜੀ ਆਲਮਗੀਰ ਵਾਲੇ ਸਥਾਨ ਤੇ ਜਾ ਕੇ ਉਤਰੇ ਉਧਰੋਂ ਭਾਈ ਨਗਾਈਆ ਵੀ ਆ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਨੇਤਰਾਂ ਚੋਂ ਪਾਣੀ ਆ ਸੱਚੇ ਪਾਤਸ਼ਾਹ ਕੀ ਮੈਂ ਸੱਚਮੁੱਚ ਆਪਣੀ ਅੱਖਾਂ ਨਾਲ ਆ ਤੱਕ ਰਿਹਾ ਪਲਕ ਨਵਾਰੀ ਸੁਨਹਿਰੀ ਕਲਗੀਆਂ ਕੀਮਤੀ ਹੀਰੇ ਜਵਾਹਰਾਤਾਂ ਨਾਲ ਜੜੀਆਂ ਹੋਈਆਂ ਮਾਲਾ ਰੇਸ਼ਮੀ ਮਾਮਾ ਅੱਜ ਕੁਝ ਵੀ ਨਜ਼ਰ ਨਹੀਂ ਆ ਰਿਹਾ ਭਾਈ ਦਿਆਲ ਸਿੰਘ ਜੀ ਨੇ ਭਰੇ ਮਨ ਨਾਲ ਦੱਸਿਆ ਭਾਈ ਲਗਾਈ ਆ ਜੀ ਸਤਿਗੁਰੂ ਮਹਾਰਾਜ ਸਾਹਿਬ ਸਾਰਾ ਕੁਛ ਅੱਜ ਕੌਮ ਤੋਂ ਪ੍ਰਬੰਧ ਹੋ ਗਿਆ ਦੋ ਲਾਲ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਗਰੀਬ ਨਾਲ ਸੱਚੇ ਪਾਤਸ਼ਾਹ ਆਪ ਆਪਣੇ ਹੱਥੀਂ ਸ਼ਹੀਦ ਕਰਵਾਇਆ ਛੋਟੇ ਮਹਾਰਾਜ ਲਾਲਾਂ ਦਾ ਔਰ ਦੋਨੇ ਮਾਮਾ ਦਾ ਪਤਾ ਨਹੀਂ ਵੀ ਕਿੱਧਰ ਨੂੰ ਚਲੇ ਗਏ ਇਹ ਬਾਅਦ ਵਿੱਚ ਪਤਾ ਲੱਗਿਆ ਨਾ ਬਾਬਾ ਮਨੀ ਸਿੰਘ ਜੀ ਤੇ ਮਾਮਾ ਦਿੱਲੀ ਨੂੰ ਚਲੇ ਗਈਆਂ ਪਰ ਉਹ ਟਾਈਮ ਤਾਂ ਐਸੇ ਹਾਲਾਤ ਸੀ ਵੀ ਜਿੱਧਰ ਨੂੰ ਕਿਸੇ ਨੂੰ ਰਸਤਾ ਮਿਲਿਆ ਉਦੋਂ ਦੇ ਚਲੇ ਬਿਰਧ ਮਾਤਾ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਦਾ ਵੀ ਅਜੇ ਤੱਕ ਕੋਈ ਅਤਾ ਪਤਾ ਨਹੀਂ ਹੈ ਕਹਿੰਦੇ ਨੇ ਭਾਈ ਨਗਾਈ ਦਾ ਕੰਠ ਰੁਕ ਗਿਆ ਸੱਚੇ ਪਾਤਸ਼ਾਹ ਮੈਨੂੰ ਕੋਈ ਸੇਵਾ ਬਖਸ਼ ਕਿਸੇ ਪ੍ਰੇਮੀ ਨੇ ਕਿਹਾ ਮਹਾਰਾਜ ਵੀ ਫਤਿਹ ਤੋਂ ਘੋੜੀ ਮੰਗੀ ਸੀ ਅੱਜ ਘੋੜੀ ਤੋਂ ਵੀ ਜਵਾਬ ਮਿਲ ਗਿਆ ਅੱਜ ਕੋਈ ਕੋਈ ਸਿੱਖ ਸਾਬ ਸਿਦਕ ਰਹਿ ਗਿਆ ਸਿਦਕ ਸਿੱਖਾਂ ਦੇ ਟੋਹ ਗਏ ਭਾਈ ਨਗਾਈ ਨੇ ਧਾ ਮਾਰ ਕੇ ਆਖਿਆ ਸੱਚੇ ਪਾਤਸ਼ਾਹ ਘੋੜੀਆਂ ਘੋੜਿਆਂ ਦੀ ਕਿਹੜੀ ਗੱਲ ਅਸੀਂ ਉਹ ਗੁਆਚੇ ਹੋਏ ਲਾਲ ਨਹੀਂ ਦੇ ਸਕਦੇ ਘੋੜੇ ਤਾਂ ਮਾਰਾ ਤੁਹਾਡੀ ਕਿਰਪਾ ਤੁਹਾਡੇ ਨੇਤਾ ਗਰੀਬ ਨਵਾਜ ਜੀ ਦੇ ਵੱਲ ਉਂਗਲ ਕਰੋ ਵਧੀਆ ਤੋਂ ਵਧੀਆ ਘੋੜਾ ਹਾਜ਼ਰ ਹੈ ਤੁਹਾਡੇ ਚਰਨਾਂ ਵਿੱਚ ਪੇਸ਼ ਹੈ ਸੱਚੇ ਪਾਤਸ਼ਾਹ ਜੀ ਦਾ ਰਚਾਉਣ ਵਾਲੇ ਜਿਨ੍ਹਾਂ ਨੂੰ ਕੋਈ ਇਸ ਗੱਲ ਦਾ ਕੰਮ ਨਹੀਂ ਆਨੰਦਪੁਰ ਉਜੜ ਗਿਆ ਇਸ ਗੱਲ ਦਾ ਕੋਈ ਦੁੱਖ ਨਹੀਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਇਸ ਗੱਲ ਦਾ ਕੋਈ ਮਨ ਤੇ ਅਸਰ ਨਹੀਂ ਕਿ ਅੱਜ ਬਿਰਧ ਮਾਤਾ ਔਰ ਦੋਵੇਂ ਛੋਟੇ ਬੱਚੇ 7 ਸਾਲ ਔਰ 9 ਸਾਲ ਦਾ ਸ਼ਹੀਦ ਕੌਰ ਉਹ ਬੱਚਿਆਂ ਦਾ ਕੀ ਬਣਿਆ ਉਹ ਕਿੱਧਰ ਚਲੇ ਗਏ ਮਹਾਰਾਜ ਨੇ ਪ੍ਰਸੰਨ ਚਿਤ ਭਾਈ ਨਗਾਈ ਨੂੰ ਤਾਬੀ ਦਿੱਤੀ ਪ੍ਰੇਮੀਆਂ ਇਹ ਨਿਰੰਕਾਰ ਦੀ ਸਾਰੀ ਲੀਲਾ ਹੈ ਬਾਕੀ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਐ ਪੁੱਤਰਾਂ ਵਾਲਿਓ ਪੁੱਤਰਾਂ ਦੇ ਦੁੱਖਾਂ ਨੂੰ ਪੁੱਤਰਾਂ ਦੇ ਮਾਪੇ ਹਮੇਸ਼ਾ ਜਾਣ ਲੈਂਦੇ ਨੇ ਪੁੱਤਰਾਂ ਦੇ ਵਿਛੋੜੇ ਬੜਿਆਂ ਬੜਿਆਂ ਨੂੰ ਪਾਗਲ ਕਰ ਦਿੰਦੇ ਨੇ ਇੱਕ ਵਿਦਵਾਨ ਨੇ ਬੜੀ ਸੋਹਣੀ ਰਾਏ ਲਿਖੀ ਉਹ ਕਹਿੰਦਾ ਦੋ ਸੁੱਤ ਰਹੇ ਘਰ ਬਨ ਕੋ ਸੁਧਾਰੇ ਦੋ ਤ੍ਰੈਤੇ ਯੁਗ ਦੀ ਕਥਾ ਰਾਮ ਜੀ ਤੇ ਲਕਸ਼ਮਣ ਜੀ ਦੋ ਬਨਵਾਸ ਨੂੰ ਚਲੇ ਗਏ ਔਰ ਦੋ ਸ਼ਤਰੂ ਕੰਨ ਤੇ ਭਰਤ ਉਹ ਆਪਣੇ ਪਿਓ ਦਸ਼ਰਥ ਦੇ ਪਾਸ ਸੀ ਪਰ ਪੁੱਤਰਾਂ ਦਾ ਦੁੱਖ ਏਡਾ ਵੱਡਾ ਜਦੋਂ ਉਸ ਦੀ ਅੱਖਾਂ ਤੋਂ ਓਹਲੇ ਹੋ ਗਏ ਦੋ ਲਾਲ ਰਾਮ ਜੀ ਤੇ ਲਕਸ਼ਮਣ ਦਸ਼ਰਥ ਗਿਰ ਕਰ ਪ੍ਰਾਣ ਕੋ ਨਿਕਾਰਾ ਹੈ ਦਸ਼ਰਥ ਮੈਲ ਤੋਂ ਗਦਕਾ ਕੇ ਡਿੱਗ ਪਿਆ ਡਿੱਗਦੇ ਦੀ ਪ੍ਰਾਣ ਨਿਕਲ ਅੱਗੇ ਵਿਦਵਾਨ ਆਪਣੀ ਰਹਿ ਦਿੰਦਾ ਉਹ ਕਹਿੰਦਾ ਸੌ ਸੁੱਤ ਮੂਹੇ ਵਿਸ਼ਿਸ਼ਟ ਗਿਆਨੀ ਜੀ ਕੇ ਵਿਸ਼ਵਾਮਿੱਤਰ ਨੇ ਵਿਸ਼ਿਸ਼ਟ ਦੇ 100 ਪੁੱਤਰ ਮਾਰਤੇ ਝਗੜਾ ਸੀ ਬ੍ਰਹਮ ਰਿਖੀ ਤੇ ਰਾਜ ਰਿਖੀ ਦੀ ਗੱਲ ਦਾ ਉਹ ਬ੍ਰਹਮ ਰਿਖੀ ਕਹਾਉਣਾ ਚਾਹੁੰਦਾ ਸੀ ਉਹ ਰਾਜ ਰਿਖੀ ਕਹਿੰਦਾ ਸੀ ਇਸ ਗੁੱਸੇ ਵਿੱਚ ਵਿਸ਼ਵਾਮਿੱਤਰ ਨੇ ਕ੍ਰੋਧਵਾਨ ਹੋ ਕੇ 100 ਮਾਰਤੇ 100 ਪੁੱਤਰ ਮਰਿਆਂ ਤੋਂ ਬਾਅਦ ਜਦ ਖਬਰ ਮਿਲੀ ਵੀ ਤੇਰੇ 100 ਮਾਰਤੇ ਵਸਿਸ਼ਠ ਜੀ ਵਸਿਸ਼ਠ ਤੋਂ ਆਪਣੇ ਪੁੱਤਰਾਂ ਦਾ ਇਹ ਦੁੱਖ ਨਾ ਚੱਲ ਹੋਇਆ ਗਲੇ ਪਾਤਰ ਬਾਂਧ ਤਨ ਵਿਆਸਰੀ ਮੈਂ ਡਰ ਗਲ ਵਿਚ ਪੱਥਰ ਲਮਕਾ ਕੇ ਬਿਆਸ ਦਰਿਆ ਵਿਚ ਡੁੱਬਣ ਵਾਸਤੇ ਚਲੇ ਗਿਆ, ਪਰ ਨਹੀਂ ਡੁੱਬਿਆ, ਪਾਣੀ ਨੇ ਬਚ ਗਿਆ। ਪਰ ਮਰਨ ਵਾਸਤੇ ਬੜੇ ਉਪਰਾਲੇ ਯਤਨ ਕੀਤੇ, ਨਾਲੇ ਗਿਆਨਵਾਨ ਸੀ, ਮੌਕੇ ਦਾ ਰਿਸ਼ੀ ਸੀ, ਔਰ ਦੂਸਰਿਆਂ ਨੂੰ ਧਰਮ ਵਿਦਿਆ ਦਾ ਗੁਰੂ ਬਣ ਕੇ ਦਾਨ ਦਿੰਦਾ ਸੀ। ਔਰ ਤੀਸਰੀ ਮਿਸਾਲ ਵਿਦਵਾਨ ਆਪਣੀ ਦਿੰਦਾ ਹੈ, ਅੱਧ ਸਮਾਂ ਹੱਥੋਂ ਦਰੋਣਾ ਜੀ ਪੁਰਾਣ ਤਿਆ ਕੇ ਮਹਾਂਭਾਰਤ ਦੇ ਜੰਗ ਵਿੱਚ ਦਰੋਣਾਚਾਰੀਆ ਨੇ ਪਾਂਡਵਾਂ ਦੀਆਂ ਫੌਜਾਂ ਦੀ ਭਾਜੜ ਪਾ ਦਿੱਤੀ। ਭਗਵਾਨ ਨੇ ਇਸ਼ਾਰਾ ਕੀਤਾ ਭੀਮ ਨੂੰ, ਭੀਮ ਜੇ ਦਰੋਣਾਚਾਰੀਆ ਨੂੰ ਨਾ ਕਾਬੂ ਕੀਤਾ ਇਹ ਤੇ ਕੰਮ ਫਸਾ ਫੜ ਦੇ। ਉਹ ਕਹਿਣ ਲੱਗੇ ਵੀ ਹੁਣ ਲਾਜ ਕੀ ਬਣੇ, ਵੀ ਲਾਜ ਇੱਕ ਬਣਾਓ, ਇੱਕ ਹਾਥੀ ਦਾ ਨਾਮ ਅਸਲ ਸਮਾਂ ਰੱਖ ਦਿਓ। ਕਹਿੰਦੇ ਨੇ ਚਲਾਕੀ ਦੇ ਨਾਲ ਇੱਕ ਹਾਥੀ ਦੇ ਮੱਥੇ ਤੇ ਤਖਤੀ ਲੈ ਕੇ ਪਾਤੀ ਅਸਥਾਮਾ। ਦਰੋਣਾਚਾਰੀਏ ਦੇ ਮੁੰਡੇ ਦਾ ਨਾਮ ਵੀ ਅਸਥਾਮਾ ਸੀ, ਇੱਕ ਹਾਥੀ ਦਾ ਨਾਮ ਵੀ ਅਸਥਾਮਾ ਰੱਖ ਕੇ ਤਾਂ ਦੋ ਹੋ ਗਏ। ਵਿਦਵਾਨ ਕਹਿੰਦਾ ਅਸਥਾਮਾ ਹੱਥੋਂ ਦਰੋਣਾ ਜੀ ਪ੍ਰਾਣ ਤਿਆਗੇ। ਕ੍ਰਿਸ਼ਨ ਨੇ ਇਸ਼ਾਰਾ ਕੀਤਾ ਵੀ ਤੂੰ ਅਸਥਾਮਾ ਤਾਂ ਨਹੀਂ ਤੈਥੋਂ ਮਾਰਿਆ ਜਾਣਾ, ਭੀਮ ਨੂੰ ਕਿਹਾ ਵੀ ਉਹ ਵਿਦਿਆ ਚ ਤਕੜਾ ਤੇ ਉਹਨਾਂ ਸ਼ਸਤਰਾਂ ਚ, ਤੂੰ ਆ ਹਾਥੀ ਨੂੰ ਹੀ ਮਾਰ ਦੇ ਤੇ ਆਪਾਂ ਇਹਦੇ ਵਿੱਚੋਂ ਕੋਈ ਨਾ ਕੋਈ ਨਵੀਂ ਚਾਲ ਚੱਲਦੇ। ਉਹਨੇ ਹਾਥੀ ਮਾਰਤਾ, ਮਾਰ ਮਾਰ ਕੇ ਗਲਾ, ਤੇ ਐਂ ਕਰ ਵੀ ਉੱਚੀ ਉੱਚੀ ਰੌਲਾ ਪਾ ਦੇ ਵੀ ਅਸਲ ਸਮਾਂ ਵੱਧ, ਅਸਲ ਸਮਾਂ ਵੱਧ। ਉਹਨੇ ਜਦ ਰੌਲਾ ਪਾਇਆ ਤੇ ਦਰੋਣਾਚਾਰੀਏ ਦੇ ਕੰਨਾਂ ਵਿੱਚ ਜਾ ਕੇ ਜ਼ੋਰ ਜ਼ੋਰ ਦੀ ਕੂਕਣ ਲੱਗਿਆ ਵੀ ਅਸਲ ਸਮਾਂ ਵੱਧ, ਤੇ ਦਰੋਣਾਚਾਰੀਆ ਨੂੰ ਆਪਣੇ ਮੁੰਡੇ ਨਾਲ ਇੰਨਾ ਮੋਹ, ਜਿਹੜਾ ਨਾਲੇ ਪਾਂਡਵਾਂ ਤੇ ਕੈਰਵਾਂ ਦਾ ਗੁਰੂ ਸੀ, ਮੌਕੇ ਦਾ ਸਾਹਿਤ੍ਰ ਵਿਦਿਆ ਦਾ ਵੀ ਗੁਰੂ ਸੀ ਤੇ ਬ੍ਰਹਮ ਵਿਦਿਆ ਦਾ ਵੀ ਗੁਰੂ ਸੀ, ਔਰ ਗਿਆਨਵਾਨ ਸੀ। ਜਦੋਂ ਪਤਾ ਲੱਗਿਆ ਮੇਰਾ ਮੁੰਡਾ ਅਸਲ ਸਮਾਂ ਮਰ ਗਿਆ, ਹੱਥ ਵੀ ਕੰਬ ਗਏ ਤੇ ਲੱਤਾਂ ਵੀ ਕੰਬਣ ਲੱਗ ਪਈਆਂ, ਚਤੁਰ ਹੱਥੋਂ ਉਤਰ ਕੇ ਆ ਕੇ ਆਪਣਾ ਪੁੱਛਣ ਲੱਗਿਆ। ਧਰਮ ਪੁੱਤਰ ਨੂੰ ਵੀ ਕਿਹਾ ਬੇਟਾ ਅਸਲ ਸਮਾਂ ਮਾਰਿਆ ਗਿਆ। ਭਗਵਾਨ ਨੇ ਕਹਿਤਾ ਵੀ ਹਾਂ ਕਹਿ ਤੇ। ਉਹ ਕਹਿੰਦਾ ਝੂਠ ਨਹੀਂ ਬੋਲਣਾ, ਵੀ ਝੂਠ ਤੋਂ ਬੋਲਣਾ, ਇੱਕ ਅਸਲ ਸਮਾਂ ਤਾਂ ਮਰੇ ਹੀ ਆ ਤੇਰੇ ਸਾਹਮਣੇ, ਇਹਦਾ ਝੂਠ ਕਿਹੜਾ, ਅਸਲ ਸਮਾਂ ਤੇਰੇ ਸਾਹਮਣੇ ਮਰਿਆ ਪਿਆ, ਚਾਹੇ ਹਾਥੀ ਤੇ ਬੰਦਾ, ਇਹ ਤਾਂ ਆਪਾਂ ਗੱਲ ਨੀ ਕਰਨੀ। ਉਹ ਕਹਿੰਦਾ ਹਾਂ ਗੁਰੂਦੇਵ, ਵੀ ਅਸਲ ਸਮਾਂ ਬਸ ਗੋਚ ਕਹਿੰਦਾ ਵੀ ਨਰਕ ਹੈ ਕੁੰਚਰ। ਗੁਰੂ ਜੀ ਅਸਲ ਸਮਾਂ ਤਾਂ ਮਰ ਗਿਆ, ਪਰ ਮੈਨੂੰ ਆਏ ਨੀ ਪਤਾ ਵੀ ਉਹ ਹਾਥੀ ਸੀ, ਹਾਥੀ ਮਰਿਆ ਕਿ ਜਾਂ ਤੁਹਾਡਾ ਬੇਟਾ ਮਰਿਆ। ਜਦੋਂ ਆ ਧਰਮ ਪੁੱਤਰ ਤੋਂ ਇਹ ਗੱਲ ਸੁਣੀ, ਦਰੋਣਾਚਾਰੀਆ ਨੂੰ ਨਿਸ਼ਚਾ ਹੋ ਗਿਆ ਵੀ ਇਹ ਝੂਠ ਨੀ ਬੰਦਾ ਬੋਲਦਾ, ਵੀ ਵਾਕਿਆ ਹੀ ਮੇਰਾ ਬੇਟਾ ਅਸਲ ਸਮਾਂ ਮਾਰਿਆ। ਕਮਾਨ ਕਿਤੇ ਡਿੱਗ ਪਈ, ਤੀਰ ਕਿਧਰੇ ਡਿੱਗ ਪਏ, ਔਰ ਆਪਣਾ ਆਪ ਵੀ ਸੰਭਾਲ ਨਾ ਸਕਿਆ, ਗਸ ਖਾ ਕੇ ਧਰਤੀ ਉੱਤੇ ਡਿੱਗ ਪਿਆ ਤੇ ਡਿੱਗਦੇ ਦੇ ਪ੍ਰਾਣ ਨਿਕਲ ਗਏ। ਕਿਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁੱਤਰਾਂ ਦਾ ਦਾਨੀ, ਆਪਣੇ ਹੱਥੀ ਬੇਟੇ ਸ਼ਹੀਦ ਕਰਾਏ ਨੇ, ਆਪਣੇ ਹੱਥੀ ਅਨੰਦਪੁਰ ਸਾਹਿਬ ਨੂੰ ਵਿਦਾ ਕਹਿ ਆਏ ਨੇ, ਅਜੇ ਵੀ ਬਸ ਨਹੀਂ ਹੈ, ਦੁਸ਼ਮਣ ਮਗਰ ਪੈਰਾਂ ਭਾਲਦਾ ਆ ਰਿਹਾ ਹੈ, ਪਰ ਫਿਰ ਵੀ ਕੋਈ ਚਿੰਤਾ, ਕੋਈ ਉਦਾਸੀ ਚਿਹਰੇ ਤੇ ਬਿਲਕੁਲ ਨਜ਼ਰ ਨਹੀਂ ਆਉਂਦੀ। ਇਉਂ ਪ੍ਰੇਮ ਨਾਲ ਪੜ੍ਹੀ ਇਹੋ ਜਿਹਾ ਸਾਡਾ ਗੁਰੂ ਹੋਵੇ ਤੇ ਫਿਰ ਅਸੀਂ ਤੇ ਗੁਰੇ ਰਹਿ ਜਾਈਏ, ਇਹ ਤੋਂ ਵੱਡੀ ਤਾਂ ਮਾੜੇ ਕਰਮਾਂ ਦੀ ਨਿਸ਼ਾਨੀ ਕੋਈ ਨਹੀਂ। ਗੁਰੂ ਤਾਂ ਦੁਨੀਆਂ ਦੇ ਮਿੱਤਰੋਂ ਬਹੁਤ ਆਉਣਗੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਿਸਾਲ ਜਿਹੜਾ ਦੁਨੀਆਂ ਤੋਂ ਮਿਲਣੀ ਨਹੀਂ। ਉਹ ਕਰਮੀ ਵਾਲੀ ਕਿਸੇ ਨੇ ਕਰ ਐਸਾ ਕਲਗੀ ਵਾਲਾ ਸੱਚੇ ਪਾਤਸ਼ਾਹ ਨਗਾਈਆ ਇਹ ਮੇਰੇ ਕਰਤੇ ਵਾਹਿਗੁਰੂ ਦੀ ਲੀਲਾ ਹੈ। ਮੈਂ ਜਗਤ ਤਮਾਸ਼ਾ ਦੇਖਣ ਆਇਓ ਆਇਓ ਦੇਖਣ ਜਗਤ ਤਮਾਸ਼ਾ ਮੈਂ ਉਹ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਦਾ ਤਮਾਸ਼ਾ ਦੇਖਣ ਆਏ। ਤਮਾਸ਼ੇ ਦੇ ਵਿੱਚ ਕਾਫੀ ਕੁਛ ਕੁਰਬਾਨ ਕਰਨਾ ਪੈਂਦਾ। ਜੋ ਮੇਰੀ ਡਿਊਟੀ ਅਕਾਲ ਪੁਰਖ ਨੇ ਲਾਈ ਹੈ ਜੋ ਪ੍ਰਭੂ ਕਹਿਆ ਸੋ ਕਰੋ ਨਾ ਕਾਨ ਕਿਸੇ ਕੀ ਤਰੋ ਜੋ ਕਿ ਪਰਮੇਸ਼ਰ ਨੇ ਕਿਹਾ ਉਹ ਹੀ ਕਹਿ। ਨਗਾਈਏ ਨੇ ਘੋੜਾ ਭੇਟ ਕੀਤਾ ਗਰੀਬ ਨਵਾਜ ਨੇ ਪਰ ਕਿਹਾ ਸਿੱਖ ਨੂੰ ਇੱਕ ਚੋਟ ਨਾਲ ਪੁੱਛਿਆ ਪ੍ਰੇਮੀਆਂ ਇਹ ਘੋੜਾ ਦੇਣਾ ਮਹਿੰਗਾ ਨਾ ਪੈ ਜੇ ਦੁਸ਼ਮਣ ਪਕੜ ਲੈਣਗੇ। ਨਗਾਈਏ ਨੇ ਆਖਿਆ ਮਹਾਰਾਜ ਸਾਡਾ ਸਾਰਾ ਕੁਛ ਹੀ ਆਪ ਤੋਂ ਕੁਰਬਾਨ ਹੈ ਸਾਡੀ ਜਿੰਦ ਜਾਨ ਪਰਿਵਾਰ ਬੱਚੇ ਸਭ ਕੁਛ ਆਪਦੀ ਅਮਾਨਤ ਹੈ ਜਦ ਚਾਹੋ ਇਹ ਚੀਜ਼ ਦੀ ਕੋਈ ਪਰਵਾਹ ਨਹੀਂ ਤੁਹਾਡੀ ਸੇਵਾ ਵਿੱਚ ਸਰੀਰ ਲੱਗ ਜਾਏ ਹੋਰ ਕੀ ਮੰਗਦੇ ਹਾਂ। ਇੱਥੋਂ ਮਹਾਰਾਜ ਜੀਵਨ ਉਤਾਰਦੇ ਫਿਰ ਉੱਥੇ ਪਹੁੰਚੇ ਸੀ ਦਮਦਮਾ ਸਾਹਿਬ ਡੱਲੇ ਨਾਲ ਜਿੱਥੋਂ ਆਪਣੀ ਗੱਲ ਚੱਲੀ ਵੀ ਇਹੋ ਜਿਹੇ ਹਾਲਾਤ ਇਹੋ ਜਿਹਾ ਸਮਾਂ ਜਦ ਡੱਲੇ ਨੂੰ ਪਤਾ ਲੱਗਿਆ ਫਿਰ ਅਗਾਊਂ ਲੈਣ ਵਾਸਤੇ ਵੀ ਆਏ। ਮਹਾਰਾਜ ਕਹਿੰਦੇ ਰਿਆਤ ਨਾਲ ਖੁਸ਼ਦੇ ਕਹਿੰਦੇ ਕੋਈ ਗੱਲ ਨਹੀਂ। ਵਜ਼ੀਰ ਖਾਂ ਦੀ ਚਿੱਠੀ ਆਈ ਤੇਰੇ ਪਾਸ ਸਾਡਾ ਦੁਸ਼ਮਣ ਹੈ ਸਾਡੇ ਹਵਾਲੇ ਕਰਦੇ। ਡੱਲੇ ਨੇ ਚਿੱਠੀ ਦਾ ਜਵਾਬ ਲਿਖਿਆ ਹੈ ਵਜ਼ੀਰ ਖਾਂ ਤੂੰ ਬਰਾੜ ਕੌਮ ਨੂੰ ਨਹੀਂ ਜਾਣਦਾ ਅਸੀਂ ਬਰਾੜ ਕੌਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮੁਰੀਦ ਹਾਂ ਸਾਰੇ ਤੂੰ ਹਵਾਲੇ ਕਰਨ ਦੀ ਗੱਲ ਕਰਦਾ ਜੇ ਤੇਰੇ ਡੌਲਿਆਂ ਚ ਬਲ ਹੈ ਆਪ ਦੀਆਂ ਫੌਜਾਂ ਲੈ ਕੇ ਤੇ ਆਪਣਾ ਮੈਦਾਨੇ ਜੰਗ ਦੇ ਵਿੱਚ ਹੀ ਫੈਸਲਾ ਹੋ ਜਾਏਗਾ ਵੀ ਤੂੰ ਮਹਾਰਾਜ ਨੂੰ ਕੈਦ ਕਰਨ ਵਾਸਤੇ ਸਫਲ ਹੁੰਦਾ ਕਿ ਅਸੀਂ ਤੈਨੂੰ ਇੱਥੇ ਜੰਗ ਦੇ ਵਿੱਚ ਭੋਗ ਪਾ ਦਾਂਗੇ ਤੇਰਾ ਇੱਥੋਂ ਤੈਨੂੰ ਵਾਪਸ ਨਹੀਂ ਜਾਣਗੇ ਇਹ ਮੌਕਾ ਦੱਸੇਗਾ। ਐਸਾ ਸਿਦਕਵਾਨ ਸਿੱਖ ਸੀ ਡੱਲਾ ਜੀ ਨੇ ਸਰਕਾਰ ਦੀ ਪਰਵਾਹ ਨਹੀਂ ਕੀਤੀ ਔਰ ਹਕੂਮਤ ਦੇ ਜ਼ੁਲਮ ਦੀ ਪਰਵਾਹ ਨਹੀਂ ਕੀਤੀ ਪਰ ਜਦ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਦੀ ਖੁਸ਼ੀ ਮਿਲੀ ਨਾ ਤੇ ਮਹਾਰਾਜ ਕਹਿੰਦੇ ਡੱਲਿਆ ਕੀ ਚਾਹੀਦਾ ਬੋਲ ਕਹਿੰਦਾ ਜੀ ਇੱਥੇ ਤਾਂ ਸਭ ਕੁਛ ਹੈ ਤੁਹਾਡੀ ਕਿਰਪਾ ਮੈਨੂੰ ਤੁਹਾਡੇ ਚਰਨਾਂ ਵਿੱਚ ਸਤਖੰਡ ਵਿੱਚ ਵੀ ਆਈ ਮਾਣ ਬਖਸ਼ਿਓ ਥੋੜ੍ਹੀ ਜਿਹੀ ਜਗ੍ਹਾ ਉੱਥੇ ਵੀ ਦੇ ਦਿਓ। ਮਹਾਰਾਜ ਕਹਿੰਦੇ ਫਿਰ ਬਚਨ ਮੰਨਣਾ ਤੂੰ ਬਚਨ ਕੀ ਹੈ ਗੁਰੂ ਦਾ ਜੇ ਕੋਈ ਬਚਨ ਕਮਾਲ ਹੈ ਚੰਦਨ ਕੱਪੜਿਆ ਅੰਮ੍ਰਿਤ ਛਕਲ ਹੈ ਪੰਜ ਕਕਾਰਾਂ ਦਾ ਧਾਰ ਨਹੀਂ ਬਣ ਜਾ। ਕਹਿੰਦਾ ਮਹਾਰਾਜ ਤੁਹਾਡਾ ਸ਼ੀਤ ਪ੍ਰਸ਼ਾਦ ਵੀ ਸਕਦਾ ਸੇਵਾ ਕਰਦਾ। ਮਹਾਰਾਜ ਕਹਿੰਦੇ ਇਹ ਸਭ ਕੁਛ ਤੇਰਾ ਪ੍ਰਵਾਨ ਹੈ ਲੇਕਿਨ ਜਿੰਨਾ ਚਿਰ ਤੂੰ ਗੁਰੂ ਦੀ ਮਰਯਾਦਾ ਵਿੱਚ ਇਹ ਅਕਾਲ ਪੁਰਖ ਦਾ ਹੁਕਮ ਹੈ ਅਸੀਂ ਖੁਦ ਅੰਮ੍ਰਿਤ ਛਕਿਆ। ਕਈ ਪ੍ਰੇਮੀ ਕਹਿਣਗੇ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਮਨ ਸਾਫ਼ ਹੋਣਾ ਚਾਹੀਦਾ ਵੀ ਦਸਵੇਂ ਪਾਤਸ਼ਾਹ ਦਾ ਮਨ ਸਾਫ਼ ਨਾ ਸੀ ਇਹ ਦਸਵੇਂ ਪਾਤਸ਼ਾਹ ਨੂੰ ਕਿਉਂ ਲੋੜ ਸੀ ਅੰਮ੍ਰਿਤ ਛਕਣ ਦੀ ਕਿ ਦਸਵੇਂ ਪਾਤਸ਼ਾਹ ਨੂੰ ਜ਼ਿਆਦਾ ਸਾਡਾ ਮਨ ਸਾਫ਼ ਹੈ ਭਾਈ ਅੰਮ੍ਰਿਤ ਛਕਣ ਦੀ ਸਾਨੂੰ ਲੋੜ ਹੈ ਜ਼ਰੂਰਤ ਹੈ। ਫਿਰ ਡੱਲੇ ਨੇ ਇਕੱਲੇ ਨੇ ਨਹੀਂ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀਬੀਆਂ ਨੇ ਉੱਥੋਂ ਪਾਈ ਡੱਲ ਸਿੰਘ ਦਾ ਨਾਮ ਅੱਜ ਉਹਦੇ ਥਾਂ ਦਾ ਡੱਲ ਸਿੰਘ ਨਾਮ ਦੇ ਅੱਖਰ ਲਿਖੇ ਨੇ ਆਉਣਾ ਜਦੋਂ ਬਚਨ ਕਮਾ ਲੈਂਦਾ ਗੁਰੂ ਦਾ ਤੇ ਗੁਰੂ ਉਸ ਨੂੰ ਫਿਰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ। ਸ਼ਬਦ ਦੀਆਂ ਪੰਗਤੀਆਂ ਸ਼ਬਦ ਦੇ ਅਰਥਾਂ ਦੇ ਨਾਲ ਆਪਣੇ ਮਨ ਨੂੰ ਜੋੜੀਏ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ ਫਿਰ ਆਪਾਂ ਥੋੜੇ ਚੰਦ ਮਿੰਟਾਂ ਵਿੱਚ ਹੀ ਟਾਈਮ ਦੇ ਅਨੁਸਾਰ ਹੀ ਸਮਾਪਤੀ ਕਰਨ ਦਾ ਯਤਨ ਕਰਾਂਗੇ ਜੀ।
ਸੋਹੇ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸ਼ਾ ਹੈ ਤਿਨ ਜਨ ਜਾਗਤੀ ਲੁੱਟ
ਬਿਨਾਂ ਗੁਰੂ ਦੀ ਮਰਯਾਦਾ ਵਿੱਚ ਆਏ ਤੋਂ ਬਿਨਾਂ ਗੁਰੂ ਦਾ ਹੁਕਮ ਮੰਨੇ ਤੋਂ ਜਿਤਨੇ ਸੰਸਾਰ ਦੇ ਕਰਮ ਧਰਮ ਰੂਪ ਸਮਝ ਕੇ ਕੀਤੇ ਜਾ ਰਹੇ ਨੇ ਪਖੰਡ ਦੇ ਕਰਮ ਕਈ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਐਸੇ ਕਰਮ ਜੀਵ ਕਰਦਾ ਹੈ ਭਿਆਨਕ ਕਰਮ ਧਰਮ ਸਮਝ ਕੇ ਜਿਹੜੇ ਪਾਪਾਂ ਤੋਂ ਵੀ ਵੱਜਰ ਪਾਪ ਰੂਪ ਹੋ ਨਿਬੜਦੇ ਨੇ ਪਰਮਾਰਥ ਸਮਝ ਕੇ ਕਰਦਾ ਲੇਕਿਨ ਉਹ ਬਹੁਤ ਵੱਡਾ ਪਾਪ ਹੋ ਜਾਂਦਾ ਹੈ ਹੋ ਹੀ ਜਾਂਦਾ ਥਾਂ ਦਾ ਅੱਜ ਵੀ ਚੱਲ ਰਿਹਾ। ਆ ਜਿਹੜੇ ਸਿਆਣੇ ਆ ਨਾ ਉਹ ਜੇ ਕਿਸੇ ਦੇ ਘਰ ਕਾਕਾ ਨਹੀਂ ਹੁੰਦੇ ਕਹਿੰਦੇ ਤੁਹਾਡੇ ਤਾਂ ਆਜੂ ਪਹਿਲਾਂ ਕਿਸੇ ਦਾ ਦੇਵੀ ਨੂੰ ਭੇਟ ਕਰ ਜਾਓ ਕਾਕਾ ਉਹ ਹੋਣਿਆ ਦੇ ਵਿਚਕਣਾ ਹੋਵੇ ਪਰ ਦੂਸਰੇ ਦਾ ਚੱਕ ਕੇ ਉਹਨੂੰ ਵਿਚਾਰੇ ਨੂੰ ਯਤੀਮ ਨੂੰ ਮਰਵਾ ਦਿੰਦੇ। ਕਰਨ ਵਾਲਾ ਧਰਮ ਸਮਝਦਾ ਵੀ ਦੇਵੀ ਦੀ ਭੇਟ ਜੂ ਦੇਣੀ ਹੈ ਇਹ ਪਾਪ ਨਹੀਂ ਹੈ। ਪਾਪ ਕਰੇ ਪਰਮਾਰਥ ਕਹਿ ਜੇ ਪਾਪਨ ਤੇ ਅਤ ਪਾਪ ਲਜਾਏ। ਪਰਮਾਰਥ ਸਮਝ ਕੇ ਜੀਵ ਐਡਾ ਪਾਪ ਕਰਦਾ ਜਿਹਨੂੰ ਦੇਖ ਕੇ ਪਾਪੀ ਆਤਮਾ ਵੀ ਸ਼ਰਮਸਾਰ ਹੋ ਜਾਂਦੀ ਹੈ ਵੀ ਇਹਨਾਂ ਤੇ ਮੈਂ ਵੀ ਨਹੀਂ ਕਰਿਆ। ਇਹ ਧਰਮ ਦੇ ਨਾਂ ਤੇ ਜਿੱਡਾ ਵੱਡਾ ਪਾਪ ਹੋ ਗਿਆ ਇਹਦਾ ਤਾਂ ਮੈਂ ਵੀ ਨਹੀਂ ਕਰਿਆ। ਇਹ ਜਿਹੜੇ ਧਰਮ ਦੇ ਨਾਂ ਤੇ ਪਖੰਡ ਰੂਪ ਕਰਮ ਹੋ ਰਹੇ ਨਾ, ਪਹਿਲਾਂ ਤਾਂ ਪਾਪ ਰੂਪ ਕਰਮ ਹੁੰਦੇ ਨੇ। ਚਲੋ ਜੇ ਪਾਪ ਰੂਪ ਵੀ ਕੋਈ ਨਾ ਕਰੂ ਵੀ ਨਹੀਂ ਕਰਨਾ ਜੀ, ਆਹ ਹੋਰ ਭੁਲੇਖੇ ਦੇ ਕਰਮ, ਦੇਵੀ ਦੇਵਤਿਆਂ ਦੀ ਪੂਜਾ ਉਪਾਸ਼ਨਾ, ਇਹਨਾਂ ਨੂੰ ਜਮ ਜਿਹੜਾ ਜਗਾਤੀ ਆ ਬੈਠੇ ਰਾਹ ਚ ਉਹ ਲੁੱਟ ਲੈਂਦਾ ਖੋਹ ਲੈਂਦਾ, ਅੱਗੇ ਜਾਣ ਨਹੀਂ ਦਿੰਦਾ।
ਨਿਰਬਾਣ ਕੀਰਤਨ ਗਾਵਹੁ ਕਰਤੇ ਕਾ,
ਕਰਤੇ ਵਾਹਿਗੁਰੂ ਪਰਮੇਸ਼ੁਰ ਦਾ ਨਿਰਵਾਣ ਜੋ ਨਿਰਕਈਏ ਵਿਸ਼ੇਸ਼ ਰੂਪ ਬਾਣ ਬੰਧਨਾਂ ਨੂੰ ਕੱਟਣ ਵਾਲਾ, ਜੋ ਬੰਧਨ ਕੱਟਣ ਵਾਲਾ ਪਰਮੇਸ਼ੁਰ ਦਾ ਕੀਰਤਨ ਸਿਫਤ ਸਲਾਹ ਨਾਮ ਸਿਮਰਨ ਹੈ ਉਸ ਨੂੰ ਕਰੋ, ਗਾਵੋ ਉਹਦੇ ਜਸ ਨੂੰ।
ਨਿਮਖ ਸਿਮਰਤ ਜਿਤ ਛੁੱਟ,
ਉਹ ਤਾਂ ਐਸੀ ਸ਼ਕਤੀ ਵਾਲਾ ਪਰਮੇਸ਼ੁਰ ਦਾ ਨਾਮ ਕਿ ਨਿਮਖ ਮਾਤਰ ਸਿਮਰਨ ਦੇ ਨਾਲ ਵੀ ਕਈ ਵਾਰੀ ਬੜੇ ਬੜੇ ਪਾਪੀ ਜਮਾਂ ਤੋਂ ਛੁੱਟ ਜਾਂਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਜਾ ਮਲਕੋ ਅੰਤ ਕਾਲ ਮੇ ਨਾਰਾਇਣ ਸ਼ੁੱਧ ਆਈ, ਸਾਰੀ ਜ਼ਿੰਦਗੀ ਪਾਪ ਕਰੇ ਸੀ, ਅੰਤ ਦੇ ਸਮੇਂ ਹੀ ਰੱਬ ਚੇਤੇ ਆਇਆ ਸੀ ਬਸ। ਜਾਂ ਗਤ ਕੋ ਜੋਗੀ ਸੁਰਬਾਂਛਿਤ ਸੋ ਗਤ ਛਿਨ ਮੈਂ ਪਰ, ਜਿਹੜੀ ਗਤੀ ਜੋਗੀਆਂ ਨੂੰ ਨਹੀਂ ਲੱਭਦੀ ਭਾਰੀ ਹੋਈ, ਤਪੀਸ਼ਰਾਂ ਨੂੰ ਨਹੀਂ ਲੱਭਦੀ ਭਾਰੀ ਹੋਈ, ਔਰ ਛਿਨ ਵਿੱਚ ਉਹ ਗਤੀ ਮਹਾਰਾਜ ਕਹਿੰਦੇ ਨੇ ਉਹਨੂੰ ਪ੍ਰਾਪਤ ਹੋ ਗਈ। ਇਹ ਹੈ ਉਹਦੀ ਕੀਰਤੀ ਦਾ ਫਲ, ਉਹਦੀ ਮਹਿਮਾ ਦਾ, ਉਹਦੀ ਸਿਵਤ ਸਲਾਹ ਦਾ ਇਹ ਫਲ ਹੈ। ਨਿਮਖ ਸਿਮਰਤ ਜਿਤ ਛੁੱਟੇ ਪ੍ਰੇਮੀਆਂ, ਇੱਕ ਨਿਮਖ ਮਾਤਰ ਸਿਮਰਨ ਕਰਨ ਦੇ ਨਾਲ ਜੀਵ ਜਮਾਂ ਤੋਂ 84 ਲੱਖ ਜੂਨਾਂ ਤੋਂ ਛੁੱਟ ਜਾਂਦਾ ਹੈ।
ਸੰਤ ਹਰ ਸਾਗਰ ਪਾਰ ਉਤਰੀਆਂ,
ਸੰਤੋਸ਼ ਸ਼ਾਂਤੀ ਦੀ ਇੱਛਾ ਵਾਲੇ ਪ੍ਰੇਮੀਓ, ਸੰਸਾਰ ਸਾਗਰ ਤੋਂ ਪਾਰ ਉਤਰੀਏ, ਉਤਰਨ ਦਾ ਉਪਰਾਲਾ ਕਰੀਏ, ਸੰਸਾਰ ਸਾਗਰ ਤੋਂ ਪਾਰ ਹੋਣ ਦਾ ਯਤਨ ਕਰੀਏ।
ਜੇ ਕਾ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਆਂ।
ਜੇ ਕੋਈ ਬਚਨ ਕਮਾ ਲੂਗਾ ਸ਼ਾਂਤ ਸਤਿਗੁਰੂ ਦਾ, ਉਹ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਪਾਰ ਪੈ ਜੇ, ਉਹ ਸੰਸਾਰ ਸਾਗਰ ਤੋਂ ਜ਼ਰੂਰ ਤਰ ਜਾਏਗਾ।
ਰਹਾਉ ਕੋਟ ਸਿਰ ਸਮਝਣ ਇਸ ਨਾਨਾ, ਇਸ ਕਲਮ ਹੈ ਮਲ ਭਰੀਜੈ।
ਕਰੋੜਾਂ ਤੀਰਥਾਂ ਤੇ ਮੱਜਣ ਇਸ਼ਨਾਨਾ, ਮੱਜਣ ਕਹਿੰਦੇ ਨੇ ਪੁਰਬ ਤੇ ਖਾਸ ਸਮਿਆਂ ਤੇ ਇਸ਼ਨਾਨ ਕਰਨਾ ਤੀਰਥ, ਜਾਂ ਸੂਰਜ ਗ੍ਰਹਿਣ ਵੇਲੇ, ਜਾਂ ਚੰਦਰ ਗ੍ਰਹਿਣ ਵੇਲੇ, ਜਾਂ ਹੋਰ ਜਿਹੜੇ ਹਿੰਦੂ ਮਤ ਮੁਤਾਬਕ ਖਾਸ 10 ਪੁਰਬ ਮੰਨੇ ਨੇ ਉਹਨਾਂ ਸਮਿਆਂ ਤੇ ਇਸ਼ਨਾਨ ਕਰਨਾ, ਉਹਨੂੰ ਮੱਜਣ ਇਸ਼ਨਾਨਾ ਕਹਿੰਦੇ ਨੇ, ਪੁਰਬ ਦਾ ਇਸ਼ਨਾਨ। ਕਰੋੜਾਂ ਹੀ ਤੀਰਥਾਂ ਤੇ, ਕਰੋੜਾਂ ਪੁਰਬਾਂ ਦੇ ਸਮੇਂ ਤੀਰਥਾਂ ਤੇ ਇਸ਼ਨਾਨ ਵੀ ਜੇ ਕਰੀ ਜਾਵੇ, ਕਿਆ ਫਿਰ ਪਵਿੱਤਰ ਹੋ ਜੂ, ਕਿਆ ਫੇਰ ਉਹ ਜਮਾਂ ਤੋਂ ਛੁਟਕਾਰਾ ਪਾਲੂ? ਮਹਾਰਾਜ ਕਹਿੰਦੇ ਨਹੀਂ, ਇਸ ਕਲਮ ਹੈ ਮੈਲ ਭਰੀਚ। ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਤਾਂ ਜ਼ਿਆਦਾ ਹੋਮੈ ਦੀ ਮੈਲ ਅੰਦਰ ਭਰ ਜੂ, ਜ਼ਿਆਦਾ ਅਹੰਕਾਰ ਦੀ ਮੈਲ ਤੁਹਾਡੇ ਅੰਦਰ ਭਰ ਜਾਣੀ ਹੈ। ਤੁਹਾਨੂੰ ਇਸ ਗੱਲ ਦਾ ਇਨਕਾਰ ਕਿ ਮੈਂ ਇੰਨੇ ਤੀਰਥ ਜਾਇਆ, ਮੈਂ ਇੰਨੇ ਤੀਰਥਾਂ ਦੀ ਯਾਤਰਾ ਕਰਿਆ, ਇਸ਼ਨਾਨ ਕਰਿਆ, ਆ ਇਹ ਵੀ ਇੱਕ ਮੈਲ ਤੇਰੇ ਅੰਦਰ ਭਰ ਜਾਵੇਗੀ।
ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਿਜੈ।
ਸਾਧ ਸੰਗਤ ਵਿੱਚ ਆ ਕੇ ਜਿਹੜਾ ਹਰੀ ਦੇ ਗੁਣਾਂ ਨੂੰ ਗਾਵੇ, ਸਿੱਖ ਨੇ ਪੁੱਛਿਆ ਨਾ ਮਹਾਰਾਜ ਫਿਰ ਕਰੇਗੀ ਮੁਕਤੀ ਵਾਸਤੇ, ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਫਿਰ ਕੀ ਉਪਾਅ, ਕੀ ਯਤਨ, ਕਿਹੜਾ ਕੰਮ ਕਰੇ? ਮਹਾਰਾਜ ਕਹਿੰਦੇ ਨੇ ਸਾਧ ਸੰਗਤ ਵਿੱਚ ਆ ਕੇ ਜੋ ਹਰੀ ਦੇ ਗੁਣ ਗਾਵੇ, ਪਰਮੇਸ਼ੁਰ ਦੀ ਸਿਫਤ ਸਲਾਹ ਕਰੇ, ਇੱਥੇ ਕੇ ਨਿੰਦਿਆ ਨਾ ਕਰੇ ਲੋਕਾਂ ਦੀ, ਮਾਫ ਕਰਨਾ। ਗੁਰਦੁਆਰੇ ਜਿੰਨਾ ਟਾਈਮ ਆਵੇ ਉਨਾ ਚਿਰ ਉਹ ਪਰਮੇਸ਼ੁਰ ਦੀ ਸਿਫਤ ਸਲਾਹ ਕਰੇ, ਉਹ ਸੰਗਤ ਦੀ ਸੇਵਾ ਕਰੇ। ਫਿਰਦੇ ਆ ਨਾ ਗੁਰਦੁਆਰੇ ਆਉਣਾ ਸਫਲਾ, ਤੇ ਕਈ ਪ੍ਰੇਮੀ ਆਏ ਵੀ ਆਉਂਦੇ ਨੇ, ਇਹ ਨਿੰਦਾ ਨੀ ਕਿਸੇ ਦੀ ਵੀ, ਚਲੋ ਜੀ ਘਰ ਹੁਣ ਟਾਈਮ ਨੀ ਪਾਸ ਹੁੰਦਾ, ਗੁਰਦੁਆਰੇ ਚੱਲਦੇ ਹਾਂ, ਤੇ 10 ਬੰਦੇ ਇਕੱਠੇ ਹੋ ਗਏ ਜਿਨ੍ਹਾਂ ਦਾ ਘਰ ਨੀ ਟਾਈਮ ਪਾਸ ਹੋਇਆ, ਗੁਰਦੁਆਰੇ ਟਾਈਮ ਪਾਸ ਕਰਨਾ। ਫਿਰ ਟਾਈਮ ਪਾਸ ਉਹ ਦਰਬਾਰ ਚ ਬੈਠ ਕੇ ਜਾਂ ਗੁਰਬਾਣੀ ਸੁਣ ਕੇ ਜਾਂ ਕੋਈ ਜਪਜੀ ਸਾਹਿਬ ਦਾ ਪਾਠ ਕਰਕੇ ਜਾਂ ਵਾਹਿਗੁਰੂ ਮੰਤਰ ਦਾ ਸਿਮਰਨ ਕਰਕੇ ਨਹੀਂ, ਫਿਰ ਉਹ ਚਾਹ ਵਿਚਾਲੇ ਰੱਖ ਲੈਣੇ ਆ ਕੁਰਸੀਆਂ ਤੇ ਆਲੇ ਦੁਆਲੇ ਬੈਠ ਕੇ ਨਾ, ਫਿਰ ਉਹ ਲੋਕਾਂ ਦੀ ਮੈਲ ਧੋਣੀ ਸ਼ੁਰੂ ਕਰ ਦਿੰਦੇ ਆ ਵੀ ਕਿਆ ਫਿਰ ਉਹ ਨਿਰਮਲ ਤੋਂ ਆਪ ਉਹ ਤਾਂ ਦੂਜਿਆਂ ਨੂੰ ਨਿਰਮਲ ਤਾਂ ਕਰ ਦੇਣਗੇ ਕਿਉਂਕਿ ਉਹਨਾਂ ਦਾ ਜਿਹੜਾ ਨਾ ਕੂੜਾ ਕਰਕਟ ਉਹ ਆਪਣੀ ਝੋਲੀ ਪਾ ਲੈਣਗੇ, ਆਪ ਨਹੀਂ ਨਿਰਮਲ ਹੋ ਸਕਦੇ। ਜੇ ਫਿਰ ਕੋਈ ਗੁਰਦੁਆਰੇ ਸਾਰੀ ਦਿਹਾੜੀ ਲਾਇਆ, ਇਹਦੇ ਤੱਕ ਦੋ ਘੜੀਆਂ ਹੀ ਲਾਈਆਂ ਬਹੁਤ ਨੇ, ਇੱਕ ਘੜੀ ਅੱਧੀ ਘੜੀ ਅੱਧੀ ਹੁੰਦੀ ਆ, ਇੰਨਾ ਟਾਈਮ ਵੀ ਬਹੁਤ। ਜੇ ਕੋਈ ਦਿਲ ਮਨ ਚਿੱਤ ਲਾ ਕੇ ਲਾ ਲੇ, ਪਰਮੇਸ਼ਰ ਨਾਲ ਸੁਰਤ ਜੋੜਨੀ ਹੈ ਇੱਥੇ ਆ ਕੇ, ਗੁਰੂ ਨਾਲ ਸੁਰਤ ਜੋੜਨੀ ਹੈ ਇੱਥੇ ਆ ਕੇ, ਗੁਰੂ ਦੇ ਸ਼ਬਦ ਨਾਲ ਸੁਰਤ ਜੋੜਨੀ ਹੈ, ਫਿਰ ਤੇ ਸਫਲ ਹੈ। ਆਇਆ ਸਫਲ ਤਾਂ ਕੋ ਗਲੀਆਂ ਜਾਤ ਰਤਨ ਹਰ ਹਰ ਜਸ ਬਣੀ। ਤੇ ਜਿਹੜਾ ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰੂ, ਨਾਮ ਜਪੂ, ਸੌ ਨਿਰਮਲ ਕਰ ਲਈ, ਉਹ ਆਪਣੇ ਆਪ ਨੂੰ ਉੱਜਲ ਕਰ ਲਏਗਾ। ਉਹ ਜਨਮਾਂ ਜਨਮਾਂਤਰਾਂ ਦੀ ਮਾੜੇ ਕਰਮਾਂ ਦੀ ਵਾਸ਼ਨਾ ਰੂਪ ਲੱਗੀ ਹੋਈ ਜਿਹੜੀ ਮੈਂ ਸੂਕਸ਼ਮ ਰੂਪ ਦੇ ਵਿੱਚ ਇਹ ਸੰਸਕਾਰ ਰੂਪ ਹੋ ਕੇ ਉਸ ਨੂੰ ਲਾਹ ਲਵੇਗਾ।
ਵੇਦ ਕਥੇਬ ਸਿਮਰਤ ਅਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ।
ਚਾਰ ਵੇਦ ਕਥੇਬ ਵੀ ਚਾਰ ਨੇ, ਕੁਰਾਨ, ਅੰਜੀਲ, ਤੌਰੇਤ ਤੇ ਜੰਬੂਰ, ਇਹ ਚਾਰ ਕਿਤਾਬਾਂ ਮੁਸਲਮਾਨਾਂ ਦੀਆਂ। ਚਾਰ ਵੇਦਾਂ ਵੇਦ ਤੇ ਚਾਰ ਹੀ ਕਿਤਾਬਾਂ ਤੇ ਸ਼ਾਸਤਰ ਸਿਮਰ ਤੇ ਸਾਰੇ ਸ਼ਾਸਤਰ ਨੇ ਜਿੰਨੇ 27 ਨੇ ਸ਼ਾਸਤਰ, 27 ਸਿਮਰ ਦੀਆਂ 6 ਸ਼ਾਸਤਰ, 18 ਪੁਰਾਣ, ਇੰਨੇ ਧਾਰਮਿਕ ਗ੍ਰੰਥ ਨੇ ਹਿੰਦੂ ਮਤ ਮੁਤਾਬਕ। ਇਹਨੂੰ ਇਲਾਵਾ ਹੋਰ ਵੀ ਬਹੁਤ ਨੇ, ਮੁੱਖ ਇੰਨੇ। ਇਹਨਾਂ ਨੂੰ ਪੜ੍ਹਨ ਕਰਕੇ ਮੁਕਤੀ ਨਹੀਂ ਮਿਲਣੀ, ਜਿੰਨਾ ਚਿਰ ਪੜ੍ਹਨ ਤੋਂ ਬਾਅਦ ਇਹਨਾਂ ਦੇ ਅਮਲ ਨਹੀਂ ਨਾ ਕਰਦੇ, ਜੋ ਉਹਨਾਂ ਨੇ ਯਥਾਰਥ ਦਾ ਵਚਨ ਕਿਹਾ, ਜੋ ਉਹਨਾਂ ਨੇ ਛੱਡਣ ਵਾਸਤੇ ਕਿਹਾ ਛੱਡਣਾ, ਜੋ ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਕਿਹਾ ਕਰਨਾ, ਫਿਰ ਤੇ ਮੁਕਤ ਮਿਲੂ। ਜੇ ਪੜ੍ਹੀ ਜਾਣਾ ਪੜ੍ਹੀ ਜਾਣਾ ਤੇ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੈ। ਜਾਂ ਮੇਰਾ ਕਿਤਾਬਾਂ ਵੇਦਾਂ ਸ਼ਾਸਤਰਾਂ ਵਿੱਚ ਫਸ ਕੇ ਖੜ ਜਾਣਾ, ਉੱਥੇ ਵੀ ਮੁਕਤੀ ਪ੍ਰਾਪਤ ਨਹੀਂ ਹੋਣੀ।
ਇੱਕ ਅੱਖਰ ਜਾਂ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ।
ਉਹਨਾਂ ਵਿੱਚ ਵੀ ਇੱਕ ਸਿਧਾਂਤ ਹੈ ਵੀ ਇੱਕ ਪਰਮੇਸ਼ਰ ਦੇ ਨਾਮ ਜਪਣ ਦਾ। ਜੋਗੀ ਨੂੰ ਸਮਝਾਉਂਦਿਆਂ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਨਾ ਵੀ ਚਾਰ ਵੇਦਾਂ ਵਿੱਚ ਵੀ ਇੱਕ ਸਿਧਾਂਤ ਆਉਂਦਾ ਹੈ ਪਰਮੇਸ਼ਰ ਦੇ ਸਿਮਰਨ ਦਾ ਇਸ਼ਾਰਾ, ਦੂਸਰੇ ਗ੍ਰੰਥਾਂ ਵਿੱਚ ਵੀ ਆਵੇਗਾ। ਗੁਰੂ ਨੇ ਤਾਂ ਸਾਨੂੰ ਥਾਂ ਥਾਂ ਵਾਰ ਵਾਰ ਹੀ ਪਰਮੇਸ਼ਰ ਨਾਲ ਜੁੜਨ ਵਾਸਤੇ ਕਿਹਾ, ਨਾਮ ਤੋਂ ਬਿਨਾਂ ਸਾਰਾ ਕੁਝ ਫੋਕਟ ਹੀ ਦੱਸਿਆ। ਸਿਮਰਤ, ਵੇਦ, ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾਂ ਸਰਪੂੜ ਗੱਲ ਹੀ ਖੁਸ਼ੀਆਂ। ਗੁਰੂ ਅਰਜਨ ਸਾਹਿਬ ਦੀ ਜੋਗੀ ਨੂੰ ਕਹਿੰਦੇ ਨੇ ਚਾਰ ਪੁਕਾਰੇ ਨਾ ਤੂੰ ਮੰਨ, ਖਟਪੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਪੈਰ ਨਾ ਲਏ। ਉਹਨਾਂ ਵਿੱਚ ਉਪਾਸ਼ਨਾ ਵੀ ਲਿਖੀ ਹੋ, ਗਿਆਨ ਵੀ, ਲੇਕਿਨ ਉਹਨਾਂ ਵਿੱਚ ਇੱਕ ਸਿਧਾਂਤ ਹੋਰ ਵੀ ਹੈ, ਇੱਕ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ, ਜਿਹਨੂੰ ਚਾਰ ਬਾਗ ਕਹਿੰਦੇ ਨੇ ਵੇਦ ਸ਼ਾਸਤਰ ਦੇ। ਉਹਨਾਂ ਦੇ ਵਿੱਚ ਉਹ ਸਿਮਰ ਨਾਮ ਦੀ ਮਹਾਰਾਜ ਕਹਿੰਦੇ ਨੇ ਗੱਲ ਕੀਤੀ ਹੈ, ਉਹ ਨਾਮ ਜਪੇ ਤੋਂ ਬਿਨਾਂ ਵੇਦਾਂ ਤੇ ਸ਼ਾਸਤਰਾਂ ਨੂੰ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੋਣੀ। ਏਕ ਅੱਖਰ, ਅੱਖਰ ਆਖਰ ਜੋ ਖਰੇ ਨਾ ਭਾਵ ਜੋ ਨਾਥ ਨਾ ਹੋਵੇ, ਜਿਹਨੂੰ ਅਵਨਾਸ਼ੀ ਕਹਿੰਦੇ, ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਅਵਨਾਸ਼ੀ ਹੈ, ਅਵਨਾਸ਼ੀ ਜੀਵਨ ਕੋ ਦਾਤਾ ਜੀ ਨੂੰ ਮਹਾਰਾਜ ਨੇ ਕਿਹਾ, ਜਿਹੜਾ ਗੁਰਮੁਖ ਉਸ ਅਵਨਾਸ਼ੀ ਦਾ ਇੱਕ ਨਾਮ ਜਪਦਾ, ਸਿਮਰਨ ਬੰਦਗੀ ਕਰਦਾ, ਸੋ ਨਿਰਮਲ ਕਰ ਲਈ ਜਾਏ, ਉਹ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਨਿਰਮਲ ਉਜਲ ਕਰ ਲੈਂਦਾ ਹੈ।
ਖੱਤਰੇ ਬ੍ਰਾਹਮਣ ਸੋਦ ਵੈਸ ਉਪਦੇਸ਼ ਚਹਵਰਨ ਕੋ ਸਾਂਝਾ।
ਤੇ ਪੁੱਛਿਆ ਮਹਾਰਾਜ ਫਿਰ ਇਹਦਾ ਅਧਿਕਾਰ ਕਿਹਨੂੰ ਹੈ? ਜਿਵੇਂ ਵੇਦ ਪੜ੍ਹਨ ਦਾ ਤੇ ਪੜ੍ਹਾਉਣ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਹੈ, ਛਤਰੀ ਨੂੰ ਪੜ੍ਹਨ ਦਾ ਅਧਿਕਾਰ ਦੇਤਾ ਉਹ ਵੀ ਡੰਡੇ ਤੋਂ ਡਰਦਿਆਂ ਨੇ, ਬ੍ਰਾਹਮਣ ਨੇ ਅਧਿਕਾਰ ਆਪਣੇ ਕੋਲ ਹੀ ਸਾਰੇ ਰੱਖੇ ਨੇ। ਜਿਹੜੇ ਦਰਖਤਾਂ ਨੂੰ ਕੰਡੇ ਸੂਲਾ ਨੇ ਉਹ ਤਾਂ ਜਾਣ ਆਮ ਦੁਨੀਆਂ, ਤੇ ਜਿਹੜੇ ਕੰਡਿਆਂ ਤੋਂ ਬਿਨਾਂ ਪਿੱਪਲ ਹੈ, ਬਰੋਟਾ ਹੈ, ਇਹ ਬ੍ਰਾਹਮਣ ਇਹਨੂੰ ਹੱਥ ਲਾਵੇ। ਤੇ ਜੇ ਜਿਮੀਦਾਰ ਦੇ ਖੇਤ ਵਿੱਚ ਵੀ ਉਹਨੂੰ ਜਾਲੇ ਨਾ ਪਟਕੇ ਉਹ ਵੀ ਪਾਪ ਹੈ। ਉਹਨੂੰ ਕਰੇਗੀ ਉਹਨੂੰ ਵੱਢ ਕੇ ਲਿਆ ਕੇ ਬ੍ਰਾਹਮਣ ਦੇ ਘਰ ਰੱਖ ਦੇਵੇ। ਇਹ ਦੇਵਤਾ ਹੈ, ਦੇਵਤਾ ਦੇਵਤਿਆਂ ਦੇ ਘਰ ਹੀ ਸੋਭਾ ਪਾਉਂਦਾ ਹੈ ਤੇ ਜੱਟਾਂ ਦੇ ਘਰ ਉਹਨੇ ਕਿਸੇ ਚੰਗਾ ਨਹੀਂ ਲੱਗਣਾ। ਇਹੋ ਜੇ ਕੁਛ ਜਿਹੜੇ ਸੀ ਨਾ ਧਰਮ ਦੇ ਨਾਂ ਦੇ ਲੋਕਾਂ ਨੂੰ ਅੱਡੋ ਅੱਡ ਐਂ ਵੰਡ ਕੇ ਕੈਦ ਕੀਤਾ ਹੋਇਆ। ਬ੍ਰਾਹਮਣ ਨੇ ਵੇਦ ਪੜ੍ਹਨ ਦਾ ਤੇ ਪੜ੍ਹਾਉਣ ਦਾ ਅਧਿਕਾਰ ਆਪਣੇ ਪਾਸ ਰੱਖਿਆ। ਇੱਕ ਅਧਿਕਾਰ ਦੇਤਾ ਛਤਰੀ ਨੂੰ, ਉਹ ਵੀ ਉਹ ਜੁੱਤੀ ਤੋਂ ਡਰਦਿਆਂ। ਮੈਂ ਕਿਹਾ ਵੀ ਜੁੱਤੀ ਤੋਂ ਡਰਦਿਆਂ ਦੇਣਾ ਪਿਆ, ਛਤਰੀ ਕੋਈ ਨੇੜੇ ਨਹੀਂ ਲੱਗਦਾ ਸੀ ਉਹਨਾਂ ਦੇ। ਛਤਰੀ ਦੇ ਹੱਥ ਵਿੱਚ ਤਲਵਾਰ ਸੀ, ਬਈ ਜੇ ਇਹਨੂੰ ਨਾ ਕੁਛ ਕੀਤਾ ਤੇ ਇਹ ਤਾਂ ਗੜਬੜ ਕਰ। ਫਿਰ ਛਤਰੀ ਨੂੰ ਵੇਦ ਪੜ੍ਹਨ ਦਾ ਇਕੱਲਾ ਅਧਿਕਾਰ ਦੇਤਾ, ਇੱਕ ਕੰਡੀਸ਼ਨ ਉਹ ਤੇ ਲਾਦੀ ਵੀ ਤੂੰ ਪੜ੍ਹਾ ਨਹੀਂ ਸਕਦਾ, ਹੋ ਗਈ ਨਾ ਉਹਨਾਂ ਉਹਦਾ ਵੀ ਇੱਕ ਅੰਗ ਕੱਟ ਦਿੱਤਾ। ਤੇ ਇੱਧਰਲੇ ਪਾਸੇ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਜਿਵੇਂ ਉਹਨਾਂ ਨੇ ਧਰਮ ਤੇ ਕੰਡੀਸ਼ਨ ਲਾ ਦੀ ਤੇ ਇੱਧਰ ਵੀ ਕੰਡੀਸ਼ਨ ਹੈ ਵੀ ਨਾਮ ਕਿਹੜਾ ਜਪੇ, ਕਿਹੜੀ ਜਾਤੀ ਦਾ ਜਪੇ, ਕਿਹੋ ਜਿਹੇ ਕਰਮ। ਮਹਾਰਾਜ ਕਹਿੰਦੇ ਖੱਤਰੀ ਹੋਵੇ ਭਾਵੇਂ, ਸ਼ੂਦਰ ਹੋਵੇ ਭਾਵੇਂ, ਬੈਤ ਹੋਵੇ ਭਾਵੇਂ, ਭਾਵੇਂ ਚੰਡਾਲ ਜਾਤੀ ਵਿੱਚ ਕਿਉਂ ਨਾ ਹੋਵੇ, ਵਿੱਚ ਸੁਨਾਤੀ ਸੇਵਕ ਹੋਵੇ, ਸੁਨਾਲ ਜਾਤੀ ਵਿੱਚ ਵੀ ਕਿਉਂ ਨਾ ਹੋਵੇ। ਉਪਦੇਸ਼ ਚੌਂ ਵਰਨਾ ਕੋ ਸਾਂਝਾ ਹੈ ਮਹਾਰਾਜ ਦਾ।
ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ।
ਜਿਹੜਾ ਗੁਰਮੁਖ ਬਣ ਕੇ ਮੁਖੀ ਗੁਰੂ ਦੀ ਸ਼ਰਨ ਲੈ ਕੇ ਨਾਮ ਜਪੇਗਾ, ਪੰਜ ਪਿਆਰਿਆਂ ਦੁਆਰਾ ਗੁਰੂ ਦਾ ਮਿਲਿਆ ਹੋਇਆ ਬਖਸ਼ਿਆ ਹੋਇਆ ਨਾਮ ਜਪੇਗਾ, ਉਹ ਫਿਰ ਉਧਰ ਜਾਏਗਾ ਕਲਯੁਗ ਦੇ ਵਿੱਚ, ਪਾਰੋ ਤਾਰਾ ਤਾਂ ਹੋ ਜਾਏਗਾ।
ਘੱਟ ਘੱਟ ਨਾਨਕ ਮਾਝਾ,
ਕਿਉਂਕਿ ਘਟਾਂ ਘਟਾਂ ਵਿੱਚ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹ ਸਮਾਇਆ ਹੋਇਆ, ਉਹ ਮਿਲਿਆ ਹੋਇਆ, ਉਹ ਭੇਦ ਹੋਇਆ ਹੋਇਆ। ਖੱਤਰੀ ਵਿੱਚ ਵੀ ਉਹ ਹੈ, ਸੂਦਰ ਵਿੱਚ ਵੀ ਉਹ ਹੈ, ਬੈਸ ਵਿੱਚ ਵੀ ਉਹ ਹੈ, ਚੰਡਾਲ ਵਿੱਚ ਵੀ ਉਹ ਹੈ, ਉੱਤਮ ਜਾਤੀ ਵਿੱਚ ਵੀ ਹੈ, ਉੱਤਮ ਜਾਤ ਅਰ ਜਪਦਿਆਂ, ਨੀਚ ਜਾਤ ਅਰ ਜਪਦਿਆਂ ਉੱਤਮ ਪਦਵੀ ਪਾਏ। ਨੀਵੀਂ ਜਾਤ ਵਿੱਚ ਜਪਣ ਵਾਲਾ ਵੀ ਉੱਚੀਆਂ ਪਦਵੀਆਂ ਦਾ ਮਾਲਕ ਬਣ ਜਾਂਦਾ ਹੈ। ਗੁਰੂ ਨੇ ਪੂਰੀ ਮਨੁੱਖਤਾ ਨੂੰ, ਇਸਤਰੀ ਪੁਰਖ ਨੂੰ, ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ, ਕੋਈ ਜਪੇ, ਕੋਈ ਚਿਮਰੇ, ਕੋਈ ਗਾਵੇ। ਇਹ ਗੁਰੂ ਮਹਾਰਾਜ ਨੇ ਪਰਮ ਕਿਰਪਾਲਤਾ ਕਰਕੇ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ੇ ਨੇ। ਸਾਧ ਸੰਗਤ ਜੀ, ਇੱਕ ਹਫ਼ਤਾ ਸੰਗਤ ਦੀ ਸੇਵਾ ਕਰਦਿਆਂ, ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਕਰਦਿਆਂ, ਅਨੰਤ ਗਲਤੀਆਂ ਭੁੱਲਾਂ ਚੁੱਕਾਂ ਦੀ ਆਪ ਸਮੂਹ ਸੰਗਤਾਂ ਨੇ ਮਾਫ਼ੀ ਬਖਸ਼ਣੀ। ਆਪ ਸੰਗਤਾਂ ਦਾ, ਪ੍ਰਬੰਧਕ ਸਾਹਿਬਾਨਾਂ ਦਾ, ਗੁਰੂ ਕੇ ਵਿਜੇ ਗ੍ਰੰਥੀ ਸਾਹਿਬਾਨ ਭਾਈ ਸੁਨਸ਼ੇਰ ਸਿੰਘ ਜੀ, ਉਹਨਾਂ ਦੇ ਨਾਲ ਦੇ ਜਿੰਨੇ ਸੇਵਾਦਾਰ, ਉਹਨਾਂ ਦਾ ਤੇ ਸਤਿਕਾਰਯੋਗ ਗਿਆਨੀ ਜੀ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰ ਨਾਲ ਪਾਠ ਕਰਨ ਦੀ ਸ਼ਬਦ ਦੀ ਸੇਵਾ ਕੀਤੀ। ਇਹ ਤਾਂ ਵੈਸੇ ਮੇਰੇ ਉਸਤਾਦ ਵੀ ਮਾਮਾ ਜੀ ਨੇ ਸਾਡੇ, ਇਹਨਾਂ ਦੇ ਹੱਥਾਂ 'ਚ ਪਲੇ, ਇਹਨਾਂ ਦੇ ਹੱਥਾਂ ਵਿੱਚ ਹੀ ਪੜ੍ਹੇ ਦੇਖਿਆ ਸਭ ਕੁਛ, ਤੇ ਇਹਨਾਂ ਦਾ ਹਮੇਸ਼ਾ ਆਸ਼ੀਰਵਾਦ ਦਾ ਸਿਰਦੇ ਰਿਹਾ। ਸਮੂਹ ਸੰਗਤ ਦਾ, ਸਮੂਹ ਸੇਵਾਦਾਰਾਂ ਦਾ, ਸਮੂਹ ਗੁਰੂ ਸਿੱਖਾਂ ਦਾ ਮੈਂ ਰੋਮ ਰੋਮ ਕਰਕੇ ਧੰਨਵਾਦੀ ਹਾਂ। ਮੈਂ ਬਹੁਤਾ ਪੜ੍ਹਿਆ ਲਿਖਿਆ, ਬਹੁਤਾ ਵਿਦਵਾਨ ਕੋਈ ਨਹੀਂ ਹਾਂ, ਇਹ ਤੇ ਸੰਗਤ ਦੀ ਜੋ ਕਿਰਪਾ, ਅਨਪੜ੍ਹ ਹੀ ਹਾਂ। ਸੰਗਤ ਨੇ ਜੋ ਮਾਣ ਬਖਸ਼ਿਆ, ਗੁਰੂ ਨੇ ਜੋ ਬਖਸ਼ਿਆ, ਤੇ ਆਪ ਸੰਗਤ ਦੇ ਨਾਲ ਗੁਰੂ ਦੇ ਅੰਮ੍ਰਿਤ ਵਚਨਾਂ ਦੇ ਸਾਂਝ ਪਾਉਣ ਦਾ ਯਤਨ ਕੀਤਾ, ਸੰਗਤਾਂ ਨੇ ਖਿਮਾ ਬਖਸ਼ਣੀ। ਆਓ ਅਖੀਰ ਦੀਆਂ ਪ੍ਰਗਤੀਆਂ ਪੜ੍ਹ ਕੇ ਆਪਾਂ ਫਤਿਹ ਸਾਂਝੀ ਕਰਾਂਗੇ ਜੀ।
ਖੱਤਰੇ ਬ੍ਰਹਮਣ ਉਪਦੇਸ਼ ਚੌਵਰਨ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ। ਘੱਟ ਘੱਟ ਨਾਨਕ ਮਾਝਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।